நானுக்கு கல்லி கூடே நானுக்கு கல்லி கூடே கூடோ பல்லே பா கூடோ பல்லே பா நானுக்கு கல்லி கூடை நானுக்கு கல்லி கூடை கூடோ பல்லே பா கூடோ பல்லே பா ஹக்கு பராயா நானுக்கா ஹக்கு பராயா நானுக்கா ஒஸ் சூர் ஒஸ் கா ஹக்கு பராயா நானுக்கா ஒஸ் சூர் ஒஸ் கா குர்பீர் அம்மா தாம்பரே குர்பீர் அம்மா தாம்பரே ஜா முர்தார் நாக்கா ஜா முர்தார் நாக்கா ஜா முர்தார் நானுக்கு கல்லி கூடை நானுக்கு கல்லி கூடை கூடோ பல்லே பா பல்லே பா கல்லி பிஷ்து நா ஜாய ਗੱਲੀ ਪਿਸ਼ਤ ਨਾ ਜਾਈਏ। ਛੁੱਟੇ ਸੱਚ ਕਮਾ ਛੁੱਟੇ ਸੱਚ ਕਮਾ ਮਾਰਨ ਪਾਹੇ ਹਰਾਮ ਮੈਂ ਮਾਰਨ ਪਾਹੇ ਹਰਾਮ ਮੈਂ ਹੋਹੇ ਹਲਾਲ ਨਾ ਜਾ ਹੋਏ ਹਲਾਲ ਨਾ ਜਾ ਹੋਏ ਹਲਾਲ ਨਾ ਜਾ ਨਾਨਕ ਗੱਲੀ ਪੂਰੀ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾ ਕੂੜੋ ਪੱਲੇ ਪਾ ਕੂੜੋ ਪੱਲੇ ਪਾ ਨਾਨਕ ਗੱਲੀ ਕੂੜੇ ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾ ਗੱਲੀ ਪਿਸ਼ਤ ਨਾ ਜਾਈਏ ਗੱਲੀ ਪਿਸ਼ਤ ਨਾ ਜਾਈਏ ਛੁੱਟੇ ਸੱਚ ਕਮਾਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮ ਤਾਂ ਭਰੇ ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਜਾਂ ਮੁਰਦਾਰ ਨਾ ਖਾਏ ਕੂੜ ਬੋਲ ਮੁਰਦਾਰ ਖਾਏ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਅਵਰੀ ਨੂੰ ਸਮਝਾਉਣ ਜਾਏ ਮੁਰਦਾਰ ਨਾ ਖਾਏ कूड़ बोल मुर्दार खाए। अबरी नू समझावन जाए, मुठ्ठा आप मुहाए साथे, नानक ऐसा आगू जापे। लब कुत्ता लब कुत्ता कूड़ चूड़ा, कूड़ चूड़ा ठग खादा, हक पराया नानका ठग खादा। मुर्दार ठग खादा, ठग खादा मुर्दार। मानस खाने करे निवाज, मानस खाने करे निवाज, छुरी बगाएं तिन गल ताग। तिन घर बामन पूरे नाद, उना भयावे ओई साद। पूरी रास कूड़ा वापा, कूड़ बोल करें आहार, कूड़ बोल मुर्दार खाए। कूड़ बोल करें आहार, हक पराया नानका उस सूर उस गाय। जे रात लगे कपड़े, गुरबाणी विच्चों जिन्हें शब्द एग्जाम्पल वजो अर्ज कर रहे हैं, गुरु नानक पातशाह जी की रचना तो हालांकि संसारिक दुनियावी इतिहास के मुताबिक गुरु नानक ने शिकार नहीं खेडिया। गुरु नानक शिकार खेडन नहीं सन जानते, जिन्नू साड़ी बोली विच लोग जीव घात आखते हैं। कुछ लोग मुगल ते भरम पैदा करन लई एक गल का बड़ा ओला रखते हैं, जिहड़ा मुढ़ले रूप विच सानू समझना जरूरी है। जिन्ने भगत ने श्री गुरु ग्रंथ साहिब विच उन्हां दे अपने अपने धर्मां नाल वक्ख वक्ख संबंध ने, हर किसी नू अपने धर्म विश्वास विच जीवन दा अधिकार गुरु ने दिता। जीवे लेकिन जदों विचारां दा केंद्र कोई बने उदों अपनी गल, मैं एक बार अर्ज कीती सी, श्री गुरु ग्रंथ साहिब एक ऐसी असैम्बली है जिंदे विच हर भगत अपनी गल कह रहा है। मुढ़ले रूप विच एक गल गुरु कोलो समझनी है, वह है श्री गुरु ग्रंथ साहिब दा कंसैप्ट। वह है अपनी गल दृढ़ता नाल कहो, दूजे दी गल विशालता नाल सुन। बस ये श्री गुरु ग्रंथ साहिब का मुढ़ला कंसैप्ट है कि अपनी गल कहन लग्या गुरु ने किसे तो डरे नहीं, संकोच नहीं किया, दृढ़ता नाल आखी है। जे बाबर दे सामने जाबर आखना पिया तो आखिया, जे पाप की जंज लै काबलों धाया, जोरी मंगे दान वे लालो आखना पिया तो आखिया। अपनी गल दृढ़ता नाल कहो, ਤੇ ਦੂਜੇ ਦੀ ਗੱਲ ਬੇਸ਼ੱਕ ਤੇਰੇ ਮੁਆਫਕ ਨਾ ਹੋਵੇ, ਕੋਈ ਜ਼ਰੂਰੀ ਨਹੀਂ, ਪਰ ਉਹਦੇ ਮੁਆਫਕ ਤੇ ਹੈ ਨਾ, ਉਹ ਉਹਦੇ ਤੇ ਛੱਡ ਦੇ, ਪਰ ਸੁਣ ਤੇ ਲੈ ਇਹ ਕਨਸੈਪਟ ਸ੍ਰੀ ਗੁਰੂ। ਅੱਜ ਸਾਡੇ ਕੋਲ ਇਹ ਨਹੀਂ, ਸਾਡੀ ਮਰਜ਼ੀ ਦੀ ਗੱਲ ਸਟੇਜ 'ਤੇ ਆ ਕੇ ਕੀਰਤਨੀਆਂ ਵਿਚਾਰਵਾਨ ਆਖਣਾ ਚਾਹੇ, ਅਸੀਂ ਕਹਿੰਦੇ ਹਾਂ ਆਹ ਗੱਲ ਕਹੀਂ ਆਹ ਨਾ ਕਹੀਂ। ਇਹੋ ਕਾਰਨ ਹੈ ਗੁਰੂ ਅਸਥਾਨਾਂ ਨੇ, ਗੁਰਦੁਆਰਿਆਂ ਨੇ ਆਪਣੇ ਨਾਲ ਕੋਈ ਨਾ ਕੋਈ ਮਰਿਆਦਾ ਵੱਖਰੀ ਜੋੜ ਲਈ ਹੈ। ਫਲਾਣੇ ਗੁਰਦੁਆਰੇ ਵਿੱਚ ਫਲਾਣੀ ਮਰਿਆਦਾ ਹੈ, ਦੂਜੀ ਮਰਿਆਦਾ ਨਹੀਂ। ਉਹ ਸੁਣਨਾ ਵੀ ਨਹੀਂ ਚਾਹੁੰਦੇ, ਵਿਚਾਰ ਦੀ ਦੁਨੀਆ ਤਾਂ ਹੋਣੀ ਚਾਹੀਦੀ ਹੈ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਦਾ ਕੇਂਦਰ ਹੈ, ਉਹਦੇ ਮੁਤਾਬਕ ਜਦੋਂ ਅਸੀਂ ਇਸ ਕਨਸੈਪਟ ਨੂੰ ਸਮਝਾਂਗੇ ਸਾਡੇ ਸਾਹਮਣੇ ਇੱਕ ਮਸਲਾ ਖੜਾ ਹੋ ਜਾਏਗਾ ਔਰ ਬੜਾ ਕਲੀਅਰ ਹੋਏਗਾ। ਹੁਣ ਬਾਬਾ ਕਬੀਰ ਜਿਹੜਾ ਵੈਸ਼ਨਵ ਭਗਤ ਹੈ, ਵੈਸ਼ਨਵ ਭਗਤ ਹੈ, ਭਗਤਾਂ ਵਿੱਚ ਵੈਸ਼ਨਵ ਸਾਧੂ ਦਾ, ਸਵਾਮੀ ਰਾਮਾਨੰਦ ਜੀ ਦਾ ਚੇਲਾ। ਗੁਰੂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣਿਜ਼ਮ ਦੇ ਥੱਲਿਓਂ ਕੱਢਣਾ, ਇਹ ਇੱਕ ਲੜਾਈ ਸਾਂਝੀ, ਇਹ ਇੱਕ ਸੰਘਰਸ਼ ਸਾਂਝਾ ਹੈ ਸਾਰੀਆਂ ਭਗਤਾਂ ਨਾਲ। ਪਰ ਇਹ ਜ਼ਰੂਰੀ ਨਹੀਂ ਕਿ ਬਾਬਾ ਫਰੀਦ ਜਿਹੜਾ ਇਸਲਾਮ ਧਰਮ ਦਾ ਸੰਬੰਧ ਰੱਖਣ ਵਾਲਾ ਹੈ, ਜੇ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਗੱਲ ਕਰਨੀ ਹੋਵੇ ਤਾਂ ਪਹਿਲਾਂ ਉਹਨੂੰ ਇਸਲਾਮ ਧਰਮ ਛੱਡਣਾ ਪਏਗਾ, ਐਸੀ ਗੱਲ ਕੋਈ ਨਹੀਂ। ਉਹ ਆਪਣੇ ਵਿਸ਼ਵਾਸ ਵਿੱਚ ਰਹਿ ਕੇ ਵੀ ਬ੍ਰਹਮਣਿਜ਼ਮ ਦੇ ਜਿਹੜੀਆਂ ਸਭ ਦੇ ਮੁੱਢਲੇ ਰੂਪ ਵਿੱਚ ਜਿਹੜੀਆਂ ਪਾਬੰਦੀਆਂ ਅਤੇ ਪਰੇਸ਼ਾਨੀਆਂ ਪੈਦਾ ਕੀਤੀਆਂ ਸਨ, ਉਹਨੂੰ ਕੱਢਣ ਲਈ ਇੱਕ ਸਾਂਝਾ ਮੁਹਾਜ਼ ਖੜਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ। ਉਹ ਆਪਾਂ ਕਈ ਵਾਰ ਕੁਛ ਕਾਜ਼ ਅਤੇ ਕਈਆਂ ਨਾਲ, ਕਈ ਵੱਖ ਵੱਖ ਪਾਰਟੀਆਂ ਨਾਲ ਵੀ ਏਕਤਾ ਕਰ ਲੈਂਦੇ ਹਾਂ, ਜਦੋਂ ਕਈ ਪਾਰਟੀਆਂ ਦੀ ਮਿਲਵੀਂ ਸਰਕਾਰ ਵੀ ਬਣਦੀ ਹੈ ਤਾਂ ਉਹ ਕਹਿੰਦੇ ਜੀ ਇੰਨੇ ਕੁ ਏਜੰਡੇ ਜਿਹੜੇ ਨੇ ਸਾਡੇ ਸਾਂਝੇ ਨੇ, ਬਾਕੀ ਹਰ ਪਾਰਟੀ ਦਾ ਆਪਣਾ ਏਜੰਡਾ ਹੈ। ਹੁਣ ਗੁਰੂ ਨਾਨਕ ਦਾ ਸੰਸਾਰ ਅੰਦਰ ਇੱਕ ਮੁੱਢਲਾ ਏਜੰਡਾ ਹੈ ਕਿ ਬ੍ਰਾਹਮਣਿਜ਼ਮ ਤੋਂ ਥੱਲੇ ਪਹਿਲਾਂ ਮਨੁੱਖਤਾ ਨੂੰ ਕੱਢਿਆ ਜਾਏ। ਆਹ ਬਈ ਜਿਹੜਾ ਵੀ ਆਉਂਦਾ, ਕਈ ਵਾਰ ਵਿਚਾਰ ਹੁੰਦੀ ਹੈ, ਇਹੋ ਕਾਰਨ ਹੈ ਬਾਬਾ ਫਰੀਦ ਮੁਸਲਮਾਨ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਾ ਵੀ ਇਸਲਾਮ ਦੀ ਗੱਲ ਕਰ ਰਿਹਾ। ਮੈਂ ਇੱਕ ਵਾਰ ਕੀਤੀ ਸੀ, ਇਸਲਾਮ ਦੀ ਗੱਲ ਕਰ ਰਿਹਾ, ਆਖਦਾ ਕਵੀ ਚੱਲਣਾ ਆਇਓ ਪੰਜੇ ਵਕਤ ਮਸੀਤ, ਅਤੇ ਮੈਂ ਅਰਜ਼ ਕੀਤੀ ਸੀ ਭਲਾ ਜੇ ਸਿੱਖ ਅਕਾਲ ਨੂੰ ਆਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਆ ਪੈਂਦਾ ਪੰਜੇ ਵਕਤ ਮਸੀਤ ਨਹੀਂ ਆਇਆ, ਮੈਂ ਤਾਂ ਪੰਜ ਵਕਤ ਮਸੀਤੇ ਜਾਂਦਾ, ਸ਼ਬਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ, ਲਿਖਿਆ ਕਵੀ ਚੱਲਣਾ ਆਇਓ ਪੰਜੇ ਵਕਤ ਮਸੀਤ, ਤਾਂ ਫਿਰ ਸਿੱਖ ਨੂੰ ਜਾਣਾ ਚਾਹੀਦਾ ਨਹੀਂ ਜਾਂਦਾ। ਉੱਠ ਫਰੀ ਦਾ ਉਯੂ ਸਾਰ ਸੁਭਾ ਨਿਮਾਜ਼ ਗੁਜ਼ਾਰ, ਨਿਮਾਜ਼ ਪੜ੍ਹਦਾ, ਇੰਨੀ ਗੱਲ ਹੀ ਆਖੇਗਾ ਨਾ ਕਿ ਮੈਨੂੰ ਮੇਰੀ ਨਿਵਾਜ਼ ਹੈ, ਉਹਦੀ ਨਿਵਾਜ਼ ਉਹਨੂੰ ਹੈ। ਜੇ ਕੋਈ ਅੱਜ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਸਵੇਰੇ ਉੱਠ ਕੇ ਨਿਮਾਜ਼ ਲਗਾਉਣਾ ਚਾਹੇ, ਕੋਈ ਲਗਾਉਣ ਦਿੰਦਾ? ਤੇਰਾ ਕਨਸੈਪਟ ਹੈ, ਬਾਬਾ ਫਰੀਦ ਆਖ ਰਿਹਾ ਮੁਸਲਮਾਨ। ਮੈਂ ਇਸੀ ਅਰਜ਼ ਕੀਤੀ ਸੀ ਗੁਰੂ ਕਿਹੜਾ ਵਿਸ਼ਾਲ ਹੈ, ਉਹਦੇ ਨਾਮ ਨਾਲ ਸ਼ੇਖ ਲਾ ਦਿੱਤਾ ਸੀ, ਭਗਤ ਨਹੀਂ ਲਾਇਆ ਸੀ। ਜਿੱਥੇ ਕਬੀਰ ਦੇ ਨਾਮ ਨਾਲ ਭਗਤ ਕਬੀਰ, ਭਗਤ ਰਵਿਦਾਸ, ਭਗਤ ਜਾਦੇ, ਭਗਤ ਬੇਨੀ ਸਭ ਲਾਇਆ, ਲੇਕਿਨ ਕਿਉਂਕਿ ਬਾਬਾ ਫਰੀਦ ਜਿਹੜਾ ਉਹ ਮੁਸਲਮਾਨ ਹੈ, ਇਸ ਲਈ ਉਹਦੇ ਨਾਂ ਨਾਲ ਭਗਤ ਫਰੀਦ ਨਹੀਂ ਲਾਇਆ, ਹੈਡਿੰਗ ਵਿੱਚ ਵੀ ਉਹਦੇ ਨਾਮ ਨਾਲ ਲਾਇਆ ਸ਼ੇਖ ਫਰੀਦ, ਕਿਉਂਕਿ ਇਸਲਾਮ ਵਿੱਚ ਜਿਹੜਾ ਧਾਰਮਿਕ ਆਗੂ ਉਹਨੂੰ ਸ਼ੇਖ ਆਖਦੇ, ਉਹ ਧਾਰਮਿਕ ਮੁਸਲਿਮ ਇਸਲਾਮ ਦਾ ਆਗੂ, ਅਤੇ ਇਸਲਾਮ ਦਾ ਧਾਰਮਿਕ ਆਗੂ ਹੋਣ ਦੇ ਨਾਤੇ ਉਹਨੂੰ ਹੱਕ ਹੈ ਇਸਲਾਮ ਦੀ ਗੱਲ ਕਰੇ, ਨਮਾਜ਼ਾਂ ਦੀ ਗੱਲ ਕਰੇ, ਆਪਣੀਆਂ ਸਾਰੀਆਂ ਗੱਲਾਂ, ਹਾਲਾਂਕਿ ਗੁਰੂ ਵੀ ਹੈ ਕੋਲ ਬੈਠਾ, ਆਪਣੀ ਗੱਲ ਨਾਲ ਨਾਲ ਕਹਿ ਰਿਹਾ। ਫਰੀਦ ਤੂੰ ਕਹਿੰਦਾ ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ, ਅਤੇ ਗੁਰੂ ਨਾਨਕ ਆਖ ਰਿਹਾ ਭਲੇ ਆ ਪੰਜ ਨਿਵਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੇਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸੁਣਾਏ। ਹੁਣ ਇਹ ਗੱਲ ਤਾਂ ਨਹੀਂ ਵੀ ਗੁਰੂ ਨਾਨਕ ਬਾਬਾ ਫਰੀਦ ਦੇ ਕੋਲ ਬੈਠ ਕੇ ਨਹੀਂ ਆਖ ਰਿਹਾ, ਆਖ ਰਿਹਾ ਜਿਹਨੂੰ ਤੂੰ ਨਿਮਾਜ਼ ਕਹਿੰਦਾ ਉਹ ਨਿਮਾਜ਼ਾਂ ਆਹ ਨੇ ਤੇਰੇ ਵਾਲੀਆਂ ਨਹੀਂ। ਕਨਸੈਪਟ ਸਮਝਣੇ। ਆਪਣੀ ਗੱਲ ਦ੍ਰਿੜਤਾ ਨਾਲ ਕਹੋ, ਦੂਜੇ ਦੀ ਗੱਲ ਵਿਸ਼ਾਲਤਾ ਨਾਲ ਸੁਣ। ਸਾਡੇ ਅੱਜ ਦੇ ਅੱਧੇ ਟਕਰਾਓ ਖਤਮ ਹੋ ਜਾਣ ਜੇ ਇੱਕ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਕਨਸੈਪਟ ਅਸੀਂ ਮੰਨ ਲਈਏ ਕਿ ਆਪਣੀ ਗੱਲ ਕਹਿਣ ਲੱਗਿਆਂ ਸੰਕੋਚ ਨਹੀਂ ਕਰਨਾ, ਦੂਜੇ ਦੀ ਗੱਲ ਸੁਣਨ ਲੱਗਿਆਂ ਦਿਲ ਛੋਟਾ ਨਹੀਂ ਕਰਨਾ। ਹੁਣ ਬਾਬਾ ਫਰੀਦ ਸਾਰੀਆਂ ਗੱਲਾਂ ਆਪਣੀਆਂ ਕਹਿ ਰਿਹਾ, ਗੁਰੂ ਨਾਨਕ ਉਸਨੂੰ ਜਵਾਬ ਵੀ ਦੇ ਰਹੇ ਨੇ ਕਿ ਭਲਿਆ ਇਸਲਾਮ ਇਹ ਨਹੀਂ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਣਾ ਮਾਲ ਮਸਾਵੇ, ਹੋਏ ਮੁਸਲਮ ਦੀਨ ਮੁਹਾਨੇ ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ, ਤਉ ਨਾਨਕ ਸਰਬ ਜੀਆਂ ਮਰੰਮਤ ਹੋਏ ਤਾਂ ਮੁਸਲਮਾਨ ਸਦਾਵੇ। ਬਾਬਾ ਫਰੀਦ ਦੇ ਸਾਹਮਣੇ ਪੈ ਕਹਿੰਦਾ, ਜਿਹੜਾ ਤੂੰ ਮੁਸਲਮਾਨ ਕਹਿੰਦਾ ਮੈਂ ਉਹਨੂੰ ਮੁਸਲਮਾਨ ਨਹੀਂ ਮੰਨਦਾ, ਫਰਕ ਪੈ ਗਿਆ ਨਾ। ਹੁਣ ਇਸੇ ਤਰ੍ਹਾਂ ਬਾਬਾ ਕਬੀਰ, ਔਰ ਇੱਕ ਹੋਰ ਖਿਆਲ ਰੱਖਿਓ, ਇਸ ਕਿਸਮ ਦੀ ਵਿਚਾਰ ਵਟਾਂਦਰੇ ਦੀ ਦੁਨੀਆ ਗੁਰੂ ਨਾਨਕ ਦੇ ਜੀਵਨ ਵਿੱਚ ਜ਼ਿਆਦਾ ਰਹੀ ਹੈ, ਵਾਹ ਜ਼ਿਆਦਾ ਪਿਆ ਹੈ, ਕਿਉਂਕਿ ਆਰੰਭ ਸੀ ਨਾ, ਜਦੋਂ ਕਿਸੇ ਧਰਮ ਨੇ ਕੋਈ ਪੈਰ ਲਗਾਉਣੇ ਹੁੰਦੇ ਨੇ ਵਿਰੋਧੀ, ਉਦੋਂ ਵੀ ਖੜ੍ਹੇ ਹੁੰਦੇ ਨੇ, ਉਦੋਂ ਵੀ ਉਹਦੇ ਸਾਹਮਣੇ ਸਵਾਲ ਖੜ੍ਹੇ ਹੁੰਦੇ ਨੇ, ਜਦੋਂ ਪੈਰ ਲੱਗ ਜਾਣ ਫਿਰ ਕੌਣ ਪੁੱਛਦਾ। ਗੁਰੂ ਨਾਨਕ ਨੇ ਧਰਮ ਦੇ ਇੱਕ ਵੱਖਰੇ ਖੇਤਰ ਦਾ ਪੈਰ ਲਾਉਣਾ ਸੀ, ਵੱਖ ਵੱਖ ਵਿਚਾਰਾਂ ਦੇ ਲੋਕ ਵਿਚਾਰ ਲਈ ਆਉਂਦੇ ਸਨ, ਤੂੰ ਆ ਕੀ ਕਰ ਰਿਹਾ। ਕਦੀ ਸਿੱਧਾ ਨੇ ਵੀ ਆ ਕੇ ਆਖਿਆ ਸੀ ਤੂੰ ਇਹ ਕੀ ਕੀਤਾ ਵੀ ਬਣ ਕੇ ਗ੍ਰਿਸਤੀ ਅਤੇ ਜਾਮਾ ਫਕੀਰਾਂ ਵਾਲਾ ਪਾ ਲਿਆ, ਅਤੇ ਜੇ ਫਕੀਰੀ ਜਾਮਾ ਪਾਇਆ ਮੁੜ ਗ੍ਰਿਸਤੀ ਬਣ ਗਈ, ਉਹ ਇਹ ਗੱਲ ਤਾਂ ਬੜੀ ਮੁਸ਼ਕਲ ਹੈ। ਬਾਬੇ ਨੇ ਆਖਿਆ ਨਹੀਂ, ਤੁਹਾਡਾ ਸੋਚਣਾ ਹੋਰ ਹੈ, ਮੇਰਾ ਸੋਚਣਾ ਹੋਰ ਹੈ। ਗੁਰੂ ਨਾਨਕ ਨਾਲ ਸਿੱਧਾਂ ਦੀ ਵੀ ਵਿਚਾਰ ਵਟਾਂਤਰ ਹੋਇਆ, ਉਹਦੇ ਵਿੱਚ ਸਿੱਧਾਂ ਦੇ ਜਿੰਨੇ ਸਵਾਲ ਸਨ ਬਿਲਕੁਲ ਗੁਰੂ ਨਾਨਕ ਨਾਲੋਂ ਡਿਫਰ ਕਰਦੇ ਸਨ, ਪਰ ਲਿਖ ਦਿੱਤੇ। ਮੈਂ ਇੱਕ ਵਾਰ ਕੀਤੀ ਸੀ, ਜਿਸ ਕਿਤਾਬ ਵਿੱਚ ਸਵਾਲ ਕੋਈ ਨਹੀਂ ਉੱਥੇ ਜਵਾਬ ਲਿਖਣ ਦਾ ਫਾਇਦਾ ਹੀ ਕੋਈ ਨਹੀਂ, ਸਵਾਲ ਪਹਿਲਾਂ ਲਿਖਣਾ ਤਾਂ ਹੀ ਤਾਂ ਜਵਾਬ ਦੇਣਾ। ਗੁਰੂ ਨਾਨਕ ਦੇ ਖੇਤਰ ਵਿੱਚ ਇਹ ਗੱਲ ਜ਼ਿਆਦਾ ਰਹੀ, ਸਿੱਧਾਂ ਨਾਲ ਉਹਨਾਂ ਨਾਲ ਵਾਹ ਪਿਆ, ਹੋਰ ਹੋਰ ਫਕੀਰਾਂ ਨਾਲ, ਉਹਨਾਂ ਨਾਲ ਮੁਲਤਾਨ ਵਿੱਚ ਗਏ ਉੱਥੇ ਫਕੀਰਾਂ ਨਾਲ ਉਹਨਾਂ ਦਾ ਵਾਹ ਪਿਆ। ਅਸੀਂ ਉਹਨਾਂ ਗੱਲਾਂ ਨੂੰ ਬਿਲਕੁਲ ਇਤਿਹਾਸਿਕ ਸਧਾਰਨ ਮੋੜ ਸਮਝਿਆ, ਬੜਾ ਵੱਡਾ ਮੋੜ ਸੀ। ਮੈਂ ਇੱਕ ਵਾਰ ਕੀਤੀ ਸੀ, ਅਸੀਂ ਇੰਨਾ ਹੀ ਕਹਿ ਦਿੱਤਾ ਕਿ ਜਿਸ ਵੇਲੇ ਬਾਬਾ ਮੁਲਤਾਨ ਗਿਆ, ਫਕੀਰਾਂ ਨੇ ਸਾਧਾਂ ਨੇ ਆਖਿਆ ਇਹ ਤਾਂ ਪੀਰਾਂ ਦਾ ਭਰਿਆ ਹੋਇਆ ਮੁਲਤਾਨ ਹੈ, ਤੂੰ ਇੱਥੇ ਨਾ ਆਵੀਂ, ਤੂੰ ਕਿਉਂ ਆ ਗਿਆ। ਇਹ ਸਧਾਰਨ ਜਿਹੀਆਂ ਗੱਲਾਂ ਨੇ, ਕਦੀ ਐਸਾ ਹੋ ਸਕਦਾ ਜਿਹੜਾ ਫਕੀਰ ਹੈ ਭਲਾ ਉਹ ਦੂਜੇ ਫਕੀਰ ਨੂੰ ਆਖੇ ਤੂੰ ਨਾ ਆਵੀਂ, ਫਕੀਰ ਕਹਦਾ, ਐਸਾ ਨਹੀਂ ਹੋ ਸਕਦਾ। ਨਹੀਂ, ਉਹ ਇੱਕ ਸਵਾਲ ਸੀ, ਇੱਕ ਸਵਾਲ ਸੀ ਭਰਿਆ ਹੋਇਆ, ਛੰਨਾ ਦੁੱਧ ਦਾ ਭੇਜਿਆ ਇਸ ਭਰੇ ਹੋਏ ਸੰਸਾਰ ਵਿੱਚ ਇੱਕ ਫਕੀਰ, ਤੂੰ ਵੀ ਫਕੀਰ ਹੈ, ਅਸੀਂ ਪੁੱਛਣਾ ਚਾਹੁੰਦੇ ਹਾਂ ਤੇਰੇ 'ਤੇ ਧਾਰਮਿਕ ਇੱਕ ਸਵਾਲ ਹੈ, ਭਰੇ ਹੋਏ ਸੰਸਾਰ ਵਿੱਚ ਇੱਕ ਫਕੀਰ ਨੇ ਕਿਵੇਂ ਰਹਿਣਾ, ਇੱਕ ਫਕੀਰ ਨੇ ਕਿਵੇਂ ਰਹਿਣਾ। ਅਤੇ ਬਾਬੇ ਦਾ ਜਵਾਬ ਸੀ ਉਸੇ ਕਿਸਮ ਦਾ, ਉੱਤੇ ਇੱਕ ਚੰਬੇਲੀ ਦਾ ਫੁੱਲ ਰੱਖ ਦਿੱਤਾ, ਭਲੇ ਉਹ ਫਕੀਰ ਨੇ ਇਉਂ ਰਹਿਣਾ, ਧਾਰਮਿਕ ਸਵਾਲ ਜਵਾਬ ਸੀ। ਇਸੇ ਤਰ੍ਹਾਂ ਸਿੱਧਾਂ ਨੇ ਸਵਾਲ ਕੀਤੇ, ਕੌਣ ਸੋ ਸੁਖੀ ਆ, ਕੌਣ ਸੋ ਦੁਖੀ ਆ, ਕੌਣ ਸੋ ਸਨਮੁਖ, ਕੌਣ ਬੇਮੁਖੀ ਆ। ਗੁਰਮੁਖ ਗੁਰੂ ਨੇ ਜਵਾਬ ਦਿੱਤੇ, ਗੁਰਮੁਖ ਸੁਖੀ ਆ, ਮਨਮੁਖ ਦੁਖੀ ਆ, ਸਵਾਲ ਜਵਾਬ ਸਨ। ਹਮੇਸ਼ਾ ਦੂਜੇ ਨੂੰ ਸਵਾਲ ਕਰਨ ਦਾ ਅਤੇ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਗੁਰੂ ਨੇ ਦਿੱਤਾ ਹੈ, ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਦੂਜੇ ਦੇ ਹੱਥ ਨਹੀਂ ਦਿੱਤੀ, ਸਿੱਖ ਨੂੰ ਇਹ ਗੱਲ ਸਿਖਾਇਆ। ਅਸੀਂ ਇੰਨਾ ਕਨਸੈਪਟ ਸਮਝਾਈਏ ਅਤੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਅਸੀਂ ਫੈਸਲਾ ਕਿਹੜਾ ਮੰਨਣਾ ਹੈ। ਜਿਵੇਂ ਮੈਂ ਹੁਣੇ ਅਰਜ਼ ਕੀਤੀ ਸੀ, ਪੰਜ ਨਮਾਜ਼ਾਂ ਦੀ ਗੱਲ ਬਾਬਾ ਫਰੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰ ਰਿਹਾ, ਪਰ ਤੁਸੀਂ ਇਹ ਫੈਸਲਾ ਮੰਨਦੇ ਹੋ? ਹੁਣ ਜਿੰਨੀ ਮਾਸ ਪ੍ਰਥਾ ਇਹ ਗੱਲ ਹੈ ਜਿਹੜੀ ਸਾਡੇ ਅੰਦਰ ਬੜਾ ਵੱਡਾ ਇੱਕ ਦੀਵਾਰ ਦਾ ਕੰਮ ਕਰ ਰਹੀ ਹੈ, ਉਹ ਵਿਰੋਧ ਸਾਰਾ ਬਾਬਾ ਕਬੀਰ ਜੀ ਵੱਲੋਂ ਹੈ। ਮੇਨਲੀ ਬਾਬਾ ਕਬੀਰ ਜੀ ਦੀਆਂ ਰਚਨਾਵਾਂ, ਉਹਦੇ ਖਿਆਲ ਜਿਹੜੇ ਨੇ, ਉਹਦੀਆਂ ਐਗਜ਼ਾਮਪਲ ਦਿੱਤੀਆਂ ਜਾਂਦੀਆਂ ਨੇ, ਉਹਦੀਆਂ ਐਗਜ਼ਾਮਪਲ ਦਿੱਤੀਆਂ ਜਾਂਦੀਆਂ। ਪਰ ਇੱਕ ਪਾਸੇ ਤੁਸੀਂ ਹੈਰਾਨ ਹੋਵੋਗੇ, ਗੁਰੂ ਨਾਨਕ ਦੇ ਇਸ ਸੰਬੰਧੀ ਜਿੰਨੇ ਵੀ ਵਿਚਾਰ ਨੇ ਉਹ ਬਾਬਾ ਕਬੀਰ ਦੇ ਉਹਨਾਂ ਖਿਆਲਾਂ ਦਾ ਜਵਾਬ ਨੇ, ਜਵਾਬ ਨੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਆਪ ਜੀ ਦੇ ਨਾਲ ਇਸੇ ਲਈ ਸ਼ਬਦ ਦੀਆਂ ਤੁਕਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਤਾਂ ਕਿ ਇਹ ਨਾਲ ਇਹ ਇਸ ਲਈ ਕਹਿਣਾ ਚਾਹਾਂ ਕਿ ਕਿਤੇ ਇਹ ਨਾ ਸਮਝ ਲੈਣ ਵੀ ਖੌਰੇ ਗੁਰੂ ਗੋਬਿੰਦ ਸਿੰਘ ਸਾਹਿਬ ਵੀਰ ਰਸੀਏ ਸਨ, ਗੁਰੂ ਹਰਗੋਬਿੰਦ ਸਾਹਿਬ ਵੀਰ ਰਸੀਏ ਸਨ, ਉਹਨਾਂ ਨੇ ਸ਼ਿਕਾਰ ਖੇਡਿਆ ਅਤੇ ਗੱਲ ਮੀਟ ਦੀ ਉਹਨਾਂ ਨੇ ਖੌਰੇ ਪ੍ਰਚਾਰੀ। ਮੈਂ ਗੱਲ ਸਾਰੀ ਇਹ ਕਰ ਰਿਹਾ ਕਿ ਗੁਰੂ ਨਾਨਕ ਜੀ ਦੀ ਰਸਨਾ ਤੋਂ, ਗੁਰੂ ਨਾਨਕ ਨੇ ਸ਼ਿਕਾਰ ਨਹੀਂ ਖੇਡਿਆ। ਅੱਜ ਸਾਡੇ ਸਾਹਮਣੇ ਸਵਾਲ ਵੀ ਪੈਦਾ ਹੁੰਦਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਹਰਗੋਬਿੰਦ ਸਾਹਿਬ ਜੇ ਸ਼ਿਕਾਰ ਖੇਡਦੇ ਸਨ ਤਾਂ ਆਖਰ ਬੇਅਰਥ ਹੀ ਜੀਵ ਘਾਤ ਕਰਦੇ ਸਨ, ਕੀ ਕਰਦੇ ਸਨ ਉਸ ਸ਼ਿਕਾਰ ਨੂੰ, ਐਵੇਂ ਹੀ ਮਾਰੀ ਜਾਂਦੇ ਸਨ ਜੇ ਖਾਂਦੇ ਨਹੀਂ ਸਨ ਤਾਂ, ਜੇ ਮਨਾਈ ਸੀ ਤਾਂ। ਅਤੇ ਕਈ ਵੀਰ ਅੱਗੋਂ ਇਹ ਆਖ ਦਿੰਦੇ ਕਿ ਨਹੀਂ ਉਹ ਤਾਂ ਮੁਕਤੀ ਕਰਦੇ ਸਨ, ਉਹ ਤਾਂ ਜੀਵਾਂ ਦੀ ਮੁਕਤੀ ਕਰਦੇ ਸਨ। ਮੈਂ ਕਿਹਾ ਬੜੀ ਸੌਖੀ ਹੋ ਗਈ ਮੁਕਤੀ, ਇੱਕ ਤੀਰ ਮਾਰੋ ਮੁਕਤ ਕਰ ਦਿਓ। ਅਤੇ ਸਿੱਖਾਂ ਨੂੰ ਕਿਉਂ ਆਖਿਆ ਸਾਰੀ ਜ਼ਿੰਦਗੀ ਨਾਮ ਜਪਦੇ ਰਹੋ, ਗੁਣਾਂ ਨੂੰ ਧਾਰਨ ਕਰਦੇ ਰਹੋ, ਬੜਾ ਸੌਖਾ ਸੀ ਕੰਮ। ਗੁਰੂ ਨੇ ਸਿੱਖ ਨੂੰ ਤਾਂ ਇਹ ਗੱਲ ਆਖੀ ਬਿਨ ਹਰ ਨਾਮ ਨਾ ਮੁਕਤ ਹੋਏ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਕਿਤੇ ਵਿਦਮਾਨ ਦੇ ਰਹੇ ਇਹਦੇ ਬਿਨਾਂ ਮੁਕਤੀ ਨਹੀਂ ਹੁੰਦੀ, ਅਤੇ ਆਪ ਇੱਕ ਤੀਰ ਮਾਰ ਕੇ ਮੁਕਤ ਕਰ ਦਿੰਦੇ ਨੇ। ਅਸੀਂ ਕਈ ਵਾਰ ਕੁਛ ਭਰਮ ਭੁਲੇਖਿਆਂ ਵਿੱਚ ਪੈ ਜਾਂਦੇ ਹਾਂ। ਅਸਲ ਵਿੱਚ ਜਿਵੇਂ ਮੈਂ ਅਰਜ਼ ਕੀਤੀ ਸੀ, ਮੈਂ ਉਸ ਪਾਸਿਓਂ ਫਿਰ ਆਰੰਭ ਕਰਨਾ ਚਾਹੁੰਦਾ ਕਿ ਸਰੀਰ ਅਤੇ ਆਤਮਾ ਦੋ ਵੱਖ ਵੱਖ ਚੀਜ਼ਾਂ ਨੇ, ਮਿਲ ਬੈਠੀਆਂ ਨੇ, ਇਕੱਠੀਆਂ ਨੇ। ਸਰੀਰ ਦੀ ਆਪਣੀ ਖੁਰਾਕ ਹੈ, ਆਤਮਾ ਦੀ ਆਪਣੀ ਖੁਰਾਕ ਹੈ। ਹੁਣ ਇਹ ਨਹੀਂ ਕਿ ਗੁਰੂ ਆਤਮਾ ਨੂੰ ਚਿਰਨਜੀਵ ਰੱਖਣਾ ਚਾਹੁੰਦਾ ਅਤੇ ਸਰੀਰ ਨੂੰ ਕਮਜ਼ੋਰ ਕਰਨਾ ਚਾਹੁੰਦਾ, ਇਹ ਵੀ ਪੱਖ ਨਾਲ ਸਰੀਰ ਨੂੰ ਕਮਜ਼ੋਰ ਕਰਨਾ ਚਾਹੁੰਦਾ, ਬਿਲਕੁਲ ਨਹੀਂ। ਬਲਕਿ ਜਿੱਥੇ ਸਰੀਰ ਨੂੰ ਕਮਜ਼ੋਰ ਕਰਨ ਦਾ ਸਵਾਲ ਬਾਬਾ ਕਬੀਰ ਨੇ ਪੈਦਾ ਕੀਤਾ ਨਾ, ਉੱਥੇ ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਬਿਲਕੁਲ ਨਹੀਂ, ਇਹ ਸਰੀਰ ਨੇ ਤਨ ਨੇ ਤੇਰਾ ਕੀ ਵਿਗਾੜਿਆ। ਬਾਬਾ ਫਰੀਦ ਨੇ ਵੀ ਆਖ ਦਿੱਤਾ ਕਿ ਇੱਕ ਥਾਵੇਂ ਕਹਿਣ ਲੱਗਾ, ਤਨ ਤਪਾਏ ਤਨੂਰ ਜਿਉਂ, ਬਾਲਣ ਹੱਡ ਬਲਨ, ਪੈਰੀਂ ਥੱਕਾਂ ਸਿਰ ਜੁੱਲਾਂ, ਜੇ ਮੂੰਹ ਪਿਰੀ ਮਿਲਣ। ਮੇਰਾ ਤਨ ਜਿਹੜਾ ਤਨੂਰ ਵਾਂਗੂੰ ਹੋ ਜਾਏ, ਹੱਡੀਆਂ ਜਿਹੜੀਆਂ ਨੇ ਇਹਦੇ 'ਚ ਬਾਲਣ ਵਾਂਗੂੰ ਬਾਲ ਦਿਆਂ। ਅਤੇ ਬਾਬੇ ਨੇ ਜਵਾਬ ਦਿੱਤਾ, ਕਹਿਣ ਲੱਗੇ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀਂ ਕਿਆ ਫੇੜਿਆ, ਇਹਨਾਂ ਨੇ ਤੇਰਾ ਕੀ ਗਵਾਇਆ। ਕਿਉਂ ਕਮਜ਼ੋਰ ਕਰਨਾ? ਬਾਬਾ ਕਬੀਰ ਨੇ ਇਹ ਗੱਲ ਆਖ ਦਿੱਤੀ ਵੀ ਜਿਹੜੇ ਰੱਬ ਦੇ ਆਸ਼ਕ ਨੇ ਉਹਨਾਂ ਦੇ ਤਨ ਵਿੱਚ ਖੂਨ ਨਹੀਂ ਹੁੰਦਾ, ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ। ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰੱਤ ਨਾ ਹੋਏ, ਉਹਨਾਂ ਦੇ ਅੰਦਰ ਲਹੂ ਹੁੰਦਾ ਹੀ ਨਹੀਂ, ਤਨ ਦਾ ਲਹੂ ਖਤਮ ਹੋ ਜਾਂਦਾ। ਕਿਸੇ ਦਾ ਲਹੂ ਪੀਣਾ ਤਾਂ ਕਿਤੇ ਰਹਿ ਗਏ, ਉਹ ਆਪਣੇ ਹੀ ਲਹੂ ਪੀ ਜਾਂਦੇ ਨੇ। ਅਤੇ ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ, ਦੇਖ ਇਹ ਨਹੀਂ ਕਿ ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰੱਤ ਨਾ ਹੋਏ। ਕਹਿਣ ਲੱਗੇ, ਇਹ ਤਨ ਸਭ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜਿਸ ਤਨ ਵਿੱਚੋਂ ਲਹੂ ਖਤਮ ਹੋ ਜਾਏ, ਉਹ ਤਨ ਜਿਉਂਦਾ ਹੀ ਨਹੀਂ ਰਹਿ ਸਕਦਾ। ਅਜਿਹਾ ਲਹੂ ਘੱਟ ਜਾਏ, ਖੂਨ ਚੜਾਉਂਦੇ ਨੇ, ਖੂਨ ਦੀਆਂ ਬੋਤਲਾਂ ਚੜਾਉਂਦੇ ਨੇ। ਕਹਿਣ ਲੱਗੇ, ਇੱਕ ਖਿਆਲ ਕਰੀ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਲੋਭ ਰੱਤ ਨਾ ਹੋਏ। ਲਓ, ਗੁਰੂ ਹਰ ਇੱਕ ਗੱਲ ਦਾ ਆਲਟਰਨੇਟਿਵ ਸਮਝਾ ਰਿਹਾ। ਕਹਿਣ ਲੱਗੇ, ਅਸਲ ਵਿੱਚ ਤਾਂ ਲੋਭ ਇੱਕ ਰੱਤ ਹੈ, ਅਤੇ ਜਿਹਨੂੰ ਲੋਭ ਦੀ ਰੱਤ ਪੀਣ ਦੀ ਆਦਤ ਪੈ ਜਾਏ, ਉਹ ਲੋਭੀ ਮਨੁੱਖ ਪਰਾਇਆ ਹੱਕ ਖਾਂਦਾ ਹੈ। ਲਓ, ਇੱਥੋਂ ਮੁਰਦਾਰ ਪੈਦਾ ਹੁੰਦਾ ਹੈ। ਗੁਰੂ ਨਾਨਕ ਆਲਟਰਨੇਟਿਵ ਸਮਝਾ ਰਹੇ ਨੇ, ਕਹਿੰਦੇ ਨੇ, ਭਲਿਆ ਇੱਕ ਖਿਆਲ ਕਰੀ, ਸਰੀਰ ਦੀ ਆਪਣੀ ਖੁਰਾਕ ਹੈ, ਆਤਮਾ ਦੀ ਆਪਣੀ ਖੁਰਾਕ। ਸਰੀਰ ਦੀ ਖੁਰਾਕ ਨਾਲ ਆਤਮਾ ਦੀ ਖੁਰਾਕ ਨੂੰ ਰਲਗੱਡ ਨਾ ਕਰ, ਦੋਨੋਂ ਚੀਜ਼ਾਂ ਰਾ ਉਹਨੂੰ ਬਾਣੀ ਰਾਹੀਂ ਸੱਚ ਰਾਹੀਂ ਚਿਰੰਜੀਵ ਕਰਨਾ, ਇਹਨੂੰ ਚਿਰੰਜੀਵ ਨਹੀਂ ਕਰਨਾ। ਇਸ ਲਈ ਅੰਮ੍ਰਿਤ ਦਾ ਸੰਬੰਧ ਇਹਦੇ ਨਾਲ ਸਿੱਧਾ ਨਹੀਂ, ਇਹਨੂੰ ਚਿਰੰਜੀਵ ਨਹੀਂ, ਹਾਂ ਇਹਨੂੰ ਬਲਵਾਨ ਕਰਨਾ। ਤਨ ਜਿੰਨੀ ਦੇਰ ਤੇਰੇ ਕੋਲ ਰਹੇ ਬਲਵਾਨ ਰਹੇ, ਆਤਮਾ ਚਿਰੰਜੀਵ ਹੋਵੇ। ਇਸ ਲਈ ਆਤਮਾ ਲਈ ਅੰਮ੍ਰਿਤ ਹੈ, ਤਨ ਲਈ ਤਨ ਦੀ ਖੁਰਾਕ ਵਿੱਚ ਇਹੋ ਜਿਹੀਆਂ ਪਾਬੰਦੀਆਂ ਨਾ ਲਗਾ। ਉਹਨਾਂ ਜਿਨ੍ਹਾਂ ਨੇ ਲਗਾਈਆਂ, ਮੈਂ ਆਉਣ ਵਾਲੇ ਚਾਹੁੰਦਾ ਲਗਾਤਾਰ ਕੁਝ ਸਮਾਸੀ ਨੂੰ ਚੰਗੀ ਤਰ੍ਹਾਂ ਵਿਚਾਰੀਏ। ਜੇ ਇਸ ਸਬਜੈਕਟ 'ਤੇ ਪਏ ਹਾਂ ਤਾਂ ਸਾਡੇ ਹਰ ਪਹਿਲੂ ਕੰਪਲੀਟ ਹੋ ਜਾਏ। ਮਿਹਰਸ ਕਰ ਰਿਹਾ ਸਾਹਿਬ, ਹੁਣ ਤਨ ਦੀ ਜਿੰਨੀ ਖੁਰਾਕ ਹੈ, ਜਿੰਨੀ ਖੁਰਾਕ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜੀਵ ਦੇ ਲਹੂ ਦਾ ਤਨ ਦਾ ਸੰਬੰਧ ਹੈ। ਲਓ ਮੁੱਢਲੇ ਰੂਪ ਵਿੱਚ ਮੈਂ ਇੱਕ ਐਗਜ਼ਾਮਪਲ ਦੇ ਕੇ ਅੱਗੇ ਤੁਰਨਾ ਚਾਹੁੰਦਾ। ਸਤਿਗੁਰ ਨੇ ਬਾਣੀ ਵਿੱਚ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਮਾਤ ਪਿਤਾ ਕੀ ਰਕਤ ਨਿਪਿੰਨੇ। ਆ ਜਿਹੜਾ ਅਸੀਂ ਦੁੱਧ ਪੀਂਦੇ ਹਾਂ, ਇਹ ਸੀ ਸਭ ਤੋਂ ਜ਼ਿਆਦਾ ਵੈਜੀਟੇਰੀਅਨ ਸਮਝ, ਜਿਹੜੇ ਵੈਜੀਟੇਰੀਅਨ ਉਹ ਵੇਖੋ ਜੀ ਇਹ ਦੁੱਧ ਆਧਾਰੀ ਨੇ, ਦੁੱਧ ਤੋਂ ਬਿਨਾਂ ਕੁਛ ਨਹੀਂ ਪੀਂਦੇ। ਅਤੇ ਗੁਰੂ ਕਹਿੰਦੇ ਨੇ ਭਲਿਆ ਕਦੀ ਸੋਚਿਆ ਦੁੱਧ ਪੈਦਾ ਕਿੱਥੋਂ ਹੁੰਦਾ, ਦੁੱਧ ਪੈਦਾ ਕਿੱਥੋਂ ਹੁੰਦਾ। ਹਰ ਜਾਨਵਰ ਜਿਹੜਾ ਹੈ ਉਹਦਾ ਮਾਸ, ਮਿੱਝ ਅਤੇ ਰੱਤ ਤਿੰਨਾਂ ਚੀਜ਼ਾਂ ਦੇ ਸੁਮੇਲ ਤੋਂ ਅੱਗੇ ਦੁੱਧ ਬਣਦਾ ਹੈ। ਦੁੱਧ ਤਾਂ ਬਣਦਾ ਹੈ, ਐਵੇਂ ਨਹੀਂ। ਆ ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ ਮਾਤ ਪਿਤਾ ਕੀ ਰਕਤ ਨਪਿੰਨੇ, ਮੱਛੀ ਮਾਸ ਨਾ ਖਾਹੀ। ਆਖੇ ਮੈਂ ਮੱਛੀ ਦਾ ਮਾਸ ਨਹੀਂ ਖਾਂਦਾ, ਪਰ ਮਾਂ ਪਿਓ ਦਾ ਮਾਸ ਖਾ ਲੈਣਾ। ਜਦੋਂ ਤੂੰ ਮਾਂ ਦਾ ਦੁੱਧ ਪੀਤਾ, ਤੈਨੂੰ ਪਤਾ ਉਸ ਦੁੱਧ ਵਿੱਚ ਮਾਂ ਨੇ ਆਪਣੀ ਜ਼ਿੰਦਗੀ, ਆਪਣਾ ਜੋਬਨ, ਆਪਣੀ ਜਵਾਨੀ, ਆਪਣੀ ਰੱਤ, ਆਪਣੀ ਖੂਬਸੂਰਤੀ ਸਭ ਕੁਛ ਘੋਲ ਕੇ ਤੈਨੂੰ ਪਿਆਇਆ। ਉਹਦੇ ਨਾਲ ਤੂੰ ਵੱਡਾ ਹੋਇਆ। ਹਾਂ ਉਹ ਤਾਂ ਵੱਖਰੀ ਫਾਰਮ ਹੈ ਨਾ, ਕਿਸ ਖੁਰਾਕ ਨੂੰ ਕਿਸ ਰੂਪ ਵਿੱਚ ਦੇਣਾ ਹੈ ਕਿ ਕਦੋਂ ਕਿਸ ਢੰਗ ਨਾਲ ਹਜ਼ਮ ਹੋ ਜਾਏ, ਉਹ ਤਾਂ ਅੱਜ ਵੀ ਹੈ। ਗੁਰੂ ਨੇ ਵੀ ਆਖ ਦਿੱਤਾ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਬਦਲਵੇਂ ਰੂਪ ਵਿੱਚ ਜਿਸ ਵੇਲੇ ਤੂੰ ਇਸ ਤਰ੍ਹਾਂ ਦੀ ਇਸ ਢੰਗ ਦੀ ਖੁਰਾਕ ਨਾ ਖਾ ਸਕੇ, ਇਸ ਤਰ੍ਹਾਂ ਦੀ ਖਾ ਲੈ, ਤੇਰੇ ਵਾਸਤੇ ਪਾਬੰਦੀ ਕੋਈ ਨਹੀਂ। ਕਹਿਣ ਲੱਗੇ ਜਦੋਂ ਤੇਰੇ ਦੁੱਧ ਦੇ ਰੂਪ ਵਿੱਚ ਗਿਆ ਉਦੋਂ ਵੀ ਮਾਂ ਦੀ ਖੂਬਸੂਰਤੀ ਜਵਾਨ। ਅੱਜ ਦੀਆਂ ਮਾਵਾਂ ਨੇ ਕਿਉਂ ਜਵਾਬ ਦੇ ਦਿੱਤਾ ਬੱਚਿਆਂ ਨੂੰ ਦੁੱਧ ਪਿਆਉਣ ਤੋਂ? ਲਓ ਆਪਾਂ ਰੋਜ਼ਾਨਾ ਜੀਵਨ ਵਿੱਚ ਦੇਖਣਾ, ਅੱਜ ਦੀਆਂ ਮਾਵਾਂ ਕਿਉਂ ਜਵਾਬ ਦਿੰਦੀਆਂ ਨੇ ਬੱਚਿਆਂ ਨੂੰ ਦੁੱਧ ਪਿਆਉਣ ਤੋਂ? ਕਿਉਂਕਿ ਉਹਨਾਂ ਨੇ ਸਮਝ ਲਿਆ ਕਿ ਜਿੰਨੀ ਦੇਰ ਬੱਚੇ ਦੁੱਧ ਪੀਂਦੇ ਨੇ ਮਾਂ ਦੇ ਚਿਹਰੇ ਦੀ ਖੂਬਸੂਰਤੀ ਵੀ ਢਲਦੀ ਹੈ, ਉਹਦਾ ਜੋਬਨ ਵੀ ਢਲਦਾ ਹੈ, ਛੇਤੀ ਬੁਢੇਪਾ ਆ ਜਾਂਦਾ। ਪੁਰਾਣੇ ਸਮੇਂ ਅੰਦਰ ਮਾਵਾਂ ਦੇ ਬੱਚੇ ਪੰਜ ਪੰਜ ਸੱਤ ਸੱਤ ਸਾਲ ਦੀ ਉਮਰ ਤੱਕ ਦੁੱਧ ਪੀਂਦੇ ਰਹਿੰਦੇ ਸਨ, ਬਲਕਿ ਤਾਕਤ ਦਾ ਇੱਕ ਨਾਮ ਹੁੰਦਾ ਸੀ, ਇੱਕ ਕਹਾਵਤ ਹੁੰਦੀ ਸੀ ਤੱਤ ਦੀ, ਤਾਕਤ ਦੀ। ਲੋਕ ਆਮ ਰੂਪ ਵਿੱਚ ਜਦੋਂ ਕਿਸੇ ਨੂੰ ਚੈਲੰਜ ਵੀ ਕਰਦੇ ਸਨ, ਕਹਿੰਦੇ ਸਨ ਜਿਹਨੇ ਮਾਂ ਦਾ ਦੁੱਧ ਪੀਤਾ ਮੇਰੇ ਸਾਹਮਣੇ ਆਵੇ। ਕਿੱਡੀ ਅਜੀਬ ਗੱਲ ਹੈ, ਆਮ ਕਹਾਵਤਾਂ ਵਿੱਚ ਕੁਝ ਰਾਜ਼ ਹੈ, ਕੁਝ ਸਮਝਣਾ। ਲੋਕ ਕਹਿੰਦੇ ਸਨ ਜਿਹਨੇ ਮਾਂ ਦਾ ਦੁੱਧ ਪੀਤਾ ਸਾਹਮਣੇ ਆਵੇ। ਕਹਿੰਦੇ ਨੇ ਜੇ ਮੈਂ ਮਾਂ ਦਾ ਦੁੱਧ ਨਾ ਪੀਤਾ ਜੇ ਮੈਂ ਬਦਲਾ ਨਾ ਲਵਾਂ, ਸਮਝ ਲਿਓ ਮੈਂ ਮਾਂ ਦਾ ਦੁੱਧ ਨਹੀਂ ਪਿਆ। ਮਾਂ ਦਾ ਦੁੱਧ ਵੀ ਇੱਕ ਚੈਲੰਜ ਹੋ ਗਿਆ। ਮਾਂ ਦਾ ਦੁੱਧ ਚੈਲੰਜ ਕਿਉਂ ਹੋਇਆ? ਕਿਉਂਕਿ ਸ਼ਕਤੀਸ਼ਾਲੀ ਸੀ, ਮੁੱਢਲੀ ਸ਼ਕਤੀ ਦਾ ਪ੍ਰਤੀਕ ਸੀ ਮਾਂ ਦਾ ਦੁੱਧ। ਅਤੇ ਮਾਂ ਦਾ ਦੁੱਧ ਵੀ ਮਾਂ ਦੇ ਜੋਬਨ, ਮਾਂ ਦੇ ਖੂਨ ਤੋਂ ਬਣਿਆ ਸੀ, ਜਿਹੜਾ ਤੂੰ ਬਦਲਵੇਂ ਰੂਪ ਵਿੱਚ ਪੀਂਦਾ ਰਿਹਾ, ਨਹੀਂ ਤਾਂ ਤੂੰ ਸ਼ਕਤੀਸ਼ਾਲੀ ਨਾ ਹੁੰਦੋ, ਤੂੰ ਚੈਲੰਜ ਵੀ ਨਾ ਕਰ ਸਕਦੋ। ਇਹ ਗੱਲ ਗੁਰੂ ਨੇ ਬਾਣੀ ਵਿੱਚ ਆਖ ਦਿੱਤੀ। ਕਹਿਣ ਲੱਗੇ ਮਾਤ ਪਿਤਾ ਕੀ ਰਕਤ ਨਿਪੰਨੇ, ਨਿਪੰਨੇ ਦਾ ਮਤਲਬ ਹੈ ਵਧਣਾ ਫੁੱਲਣਾ, ਵੱਡਾ ਹੋਣਾ। ਅੱਗੇ ਤੁਕ ਆਈ ਹੈ ਬਾਬਾ ਕਬੀਰ ਜੀ ਦੇ ਇੱਕ ਸ਼ਬਦ ਵਿੱਚ ਕਿ ਉਪਜੈ ਨਿਪਜੈ ਨਿਪਜ ਸਮਾਈ। ਇਹ ਅਵਸਥਾ ਨੇ ਵਕਰੀ, ਪਹਿਲਾਂ ਉਪਜਦਾ ਪੈਦਾ ਹੁੰਦਾ, ਫਿਰ ਨਿਪਜਦਾ ਵੱਡਾ ਹੁੰਦਾ, ਜਵਾਨ ਹੁੰਦਾ, ਸ਼ਕਤੀਸ਼ਾਲੀ ਹੁੰਦਾ, ਅਤੇ ਫਿਰ ਸਮਾ ਜਾਂਦਾ, ਬੁਢੇਪੇ ਵਿੱਚ ਚਲਾ ਜਾਂਦਾ ਹੈ। ਉਪਜੈ ਨਿਪਜੈ ਨਿਪਜ ਸਮਾਈ। ਤੋ ਨਿਪਜਨ ਲਫਜ਼ ਤੋਂ ਹੀ ਨਪਿੰਨੇ ਲਫਜ਼ ਬਣਿਆ। ਕਹਿਣ ਲੱਗੇ ਮਾਤ ਪਿਤਾ ਕੀ ਰਕਤ ਨਿਪੰਨੇ ਦੇ ਮੱਛੀ ਮਾਸ ਨਾ ਖਾਈ। ਮੈਂ ਮੱਛੀ ਦਾ ਮਾਸ ਨਹੀਂ ਖਾਂਦਾ ਪਰ ਮਾਤ ਪਿਤਾ ਦਾ ਰੱਤ ਤੋਂ ਪੈਦਾ ਹੋਇਆ, ਮਾਤ ਪਿਤਾ ਦੀ ਰੱਤ ਪੀ ਪੀ ਕੇ ਹੀ ਦੁੱਧ ਦੇ ਰੂਪ ਵਿੱਚ ਵੱਡਾ ਹੋਇਆ, ਕਿਉਂਕਿ ਸ਼ਕਤੀਸ਼ਾਲੀ ਭੋਜਨ ਚਾਹੀਦਾ ਕਿਸੇ ਨਾ ਕਿਸੇ ਬਦਲੇ ਵਿੱਚ ਸਰੀਰ ਲਈ। ਹੁਣ ਜਿਹੜਾ ਸਧਾਰਨ ਮਨੁੱਖ ਕਿਸੇ ਨੂੰ ਮੁਗਾਲਤਾ ਪਾ ਸਕਦਾ, ਗੁਰੂ ਵਰਗੀ ਇੱਕ ਐਸੀ ਸ਼ਖਸੀਅਤ ਜਿਹਨੇ ਸੰਸਾਰ ਦੀ ਫਿਲੋਸਫੀ ਨੂੰ ਆਪਣੇ ਅੰਦਰ ਘੋਲ ਕੇ ਰੱਖਿਆ ਹੋਇਆ, ਭਲਾ ਐਸੇ ਦੇ ਸਾਹਮਣੇ ਮੁਗਾਲਤਾ ਕਿਵੇਂ ਪੈ ਸਕਦਾ? ਗੁਰੂ ਕਹਿੰਦਾ ਇਹ ਸਭ ਖੁਰਾਕ ਸਰੀਰ ਦੀ ਹੈ। ਹੁਣ ਅਗਲੇ ਆਉਣ ਵਾਲੇ ਸਮੇਂ ਵਿੱਚ ਅਰਜ਼ ਕਰਾਂਗਾ ਕਿ ਆਖਰ ਇਹ ਖੁਰਾਕ ਸਾਨੂੰ ਕਿਉਂ ਦੂਰ ਕੀਤੀ ਗਈ, ਜਾਂ ਇਸ ਕਿਸਮ ਦੀਆਂ ਹੋਰ ਵੀ ਕਈ ਖੁਰਾਕਾਂ ਸਾਡੇ ਨਾਲੋਂ ਦੂਰ ਕਰਕੇ ਸਾਨੂੰ ਭਰਮਾਂ ਵਿੱਚ ਕਿਉਂ ਪਾਇਆ ਗਿਆ? ਗੁਰੂ ਨੇ ਆਖਿਆ ਨਹੀਂ, ਇਹ ਸਰੀਰਕ ਖੁਰਾਕ ਦਾ ਇੱਕ ਹਿੱਸਾ, ਮਰਜ਼ੀ ਖਾ ਮਰਜ਼ੀ ਨਾ ਖਾ, ਬਦਲਵੇਂ ਰੂਪ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਖਾ ਰਹੇ, ਜਿਹੜੀ ਹਜ਼ਮ ਹੁੰਦੀ ਹੈ ਜਿਸ ਰੂਪ 'ਤੇ ਤੇਰਾ ਮਨ ਮੰਨਦਾ ਹੈ ਉਸੇ ਰੂਪ ਵਿੱਚ ਖਾ। ਮੈਂ ਤੈਨੂੰ ਬਿਲਕੁਲ ਨਹੀਂ ਕਹਿੰਦਾ ਕਿ ਜ਼ਰੂਰ ਮਾਸ ਖਾ, ਪਰ ਇਹਨੂੰ ਇਹ ਨਾ ਕਹੇ ਕਿ ਇਹਦੇ ਤੋਂ ਬਿਨਾਂ ਧਰਮ ਹੋ ਜਾਂਦਾ। ਇੱਕ ਸਰੀਰ ਖੁਰਾਕ ਹੈ, ਉਹ ਤੂੰ ਕਿਸੇ ਨਾ ਕਿਸੇ ਮਾਂ ਦੇ ਦੁੱਧ ਦੇ ਰੂਪ ਵਿੱਚ ਵੀ ਲੈ ਰਿਹਾ। ਈਵਨ ਇੱਥੋਂ ਤੱਕ ਜੇ ਗਊ ਦੇ ਦੁੱਧ ਜਾਂ ਮੱਝ ਦਾ ਦੁੱਧ ਪੀਣਾ, ਉਹਦੇ ਵਿੱਚ ਵੀ ਇਹੋ ਚੀਜ਼ ਜਾਂਦੀ ਹੈ। ਬੇਸ਼ੱਕ ਕਿਸੇ ਮੈਡੀਕਲ ਸਾਇੰਸ ਵਾਲੇ ਕੋਲ ਪੁੱਛ ਲਏ, ਦੁੱਧ ਦੀ ਉਪਜ ਇੱਥੋਂ ਹੀ ਪੈਦਾ ਹੁੰਦੀ ਹੈ। ਹੁਣ ਜ਼ਰਾ ਅੱਗੇ ਵਧਣਾ ਚਾਹੁੰਦਾ, ਗੁਰੂ ਨੇ ਆਖਿਆ ਮੈਂ ਇਸ ਲਈ ਇਹਦਾ ਨਾਮ ਮੁਰਦਾਰ ਨਹੀਂ ਰੱਖਦਾ। ਗੁਰੂ ਨਾਨਕ ਦਾ ਫੈਸਲਾ ਸੀ, ਮੇਰਾ ਨਹੀਂ। ਕਹਿਣ ਲੱਗੇ ਹੱਕ ਪਰਾਇਆ ਨਾਨਕਾ, ਉਹ ਭਲਿਆ ਖੂਨ ਪੀਣਾ ਹੈ ਕਿ ਆਪਾਂ ਆਮ ਜੀਵਨ ਵਿੱਚ ਆਮ ਜ਼ਿੰਦਗੀ ਵਿੱਚ ਜਦੋਂ ਕਿਸੇ ਲਈ ਕਲੇਸ਼ ਪੈਦਾ ਕਰੀਏ, ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਈਏ। ਕਈ ਵਾਰੀ ਮਾਂ ਵੀ ਆਪਣੇ ਪੁੱਤਰ ਦੇ ਕਲੇਸ਼ ਤੋਂ ਅੱਕੀ ਹੋਈ ਆਖ ਦਿੰਦੀ, ਕਿਉਂ ਮੇਰਾ ਲਹੂ ਪੀਣਾ? ਹੁਣ ਭਲਾ ਪੁੱਤਰ ਨੇ ਉਸ ਰੂਪ ਵਿੱਚ ਕੋਈ ਲਹੂ ਥੋੜ੍ਹਾ ਪੀਤਾ ਹੁੰਦਾ, ਪਰ ਕਹਿ ਦਿੰਦੀ ਉਹ ਛੱਡ ਦੇ। ਮੈਂ ਇੱਕ ਸਾਖੀ ਦਾ ਤੁਹਾਡੇ ਸਾਹਮਣੇ ਹਵਾਲਾ ਦੇਣਾ ਚਾਹੁੰਦਾ, ਬੜੀ ਪ੍ਰਚਲਿਤ ਸਾਖੀ, ਮਲਕ ਭਾਗੋ ਦੀ ਅਤੇ ਭਾਈ ਲਾਲੋ ਦੀ। ਅਸੀਂ ਆਮ ਕਰਕੇ ਇਹ ਗੱਲ ਕਹਿੰਦੇ ਹਾਂ ਸਾਖੀ ਦੇ ਮੁਤਾਬਕ ਕਿ ਗੁਰੂ ਨਾਨਕ ਭਾਈ ਲਾਲੋ ਦੇ ਘਰ ਜਾ ਕੇ ਠਹਿਰੇ, ਕੋਧਰੇ ਦੀ ਰੋਟੀ ਖਾਂਦੇ ਰਹੇ। ਮਲਕ ਭਾਗੋ ਨੇ ਘਰ ਵਿੱਚ ਮਹਿਲ ਪੂੜਿਆਂ ਦਾ ਯੱਗ ਕੀਤਾ, ਸਾਰੇ ਬ੍ਰਾਹਮਣ ਹੋਰ ਸਾਧੂ ਫਕੀਰ ਆਏ, ਗੁਰੂ ਨਾਨਕ ਨਹੀਂ ਗਏ। ਚਲੋ ਮੈਂ ਅਖੀਰ 'ਤੇ ਪੁੱਜਾਂ ਕਿ ਜਦੋਂ ਵਾਰ ਵਾਰ ਮਜਬੂਰ ਕਰਨ 'ਤੇ ਗੁਰੂ ਨਾਨਕ ਗਏ ਅਤੇ ਜਾ ਕੇ ਉਹਨੂੰ ਆਖਿਓ ਨੇ, ਜਦੋਂ ਸਵਾਲ ਕੀਤਾ ਉਹਨੇ ਵੀ ਮਹਾਰਾਜ ਤੁਸੀਂ ਇੱਕ ਐਸੇ ਗਰੀਬ ਮਨੁੱਖ ਦੇ ਘਰ ਬੈਠੇ ਹੋ ਜਿਹਦੇ ਘਰ ਅੱਜ ਰੋਟੀ ਵੀ ਕੋਈ ਨਹੀਂ, ਕੁਦਰੇ ਦੀ ਰੋਟੀ ਪੈ ਖਾਂਦੇ ਹੋ, ਆ ਵੇਖੋ ਤਰ੍ਹਾਂ ਤਰ੍ਹਾਂ ਦੇ ਭੋਜਨ ਬਣੇ ਹੋਏ ਨੇ, ਇੱਥੇ ਇੱਕ ਛਕਣ ਕਿਉਂ ਨਹੀਂ ਆਏ? ਅਸੀਂ ਹੁਣ ਸਾਖੀ ਰੋਜ਼ ਸੁਣਨੇ। ਗੁਰੂ ਨਾਨਕ ਨੇ ਜਵਾਬ ਦਿੱਤਾ, ਕਹਿਣ ਲੱਗੇ ਮਲਕ ਭਾਗੋ, ਤੇਰੇ ਮਾਲ ਪੂੜਿਆਂ ਵਿੱਚ ਗਰੀਬਾਂ ਦਾ ਮਜ਼ਲੂਮਾਂ ਦਾ ਮਜਬੂਰਾਂ ਦਾ ਖੂਨ ਹੈ। ਹੁਣ ਭਲਾ ਸੋਚਿਓ ਕਿ ਜਿਹਨੂੰ ਅਸੀਂ ਖੂਨ ਆਖਣੇ ਹਾਂ ਉਹ ਹੋ ਸਕਦਾ ਕਿ ਆਟਾ ਕਿਸੇ ਦੇ ਲਹੂ ਨਾਲ ਗੁੰਨਿਆ ਹੋਇਆ ਸੀ ਜਾਂ ਘਿਓ ਦੀ ਥਾਂ 'ਤੇ ਲਹੂ ਵਰਤਿਆ ਹੋਇਆ ਸੀ? ਸੋਚਿਓ, ਅਸੀਂ ਕਨਸੈਪਟ ਕਿਉਂ ਨਹੀਂ ਸਮਝ ਰਹੇ? ਹਰ ਚੀਜ਼ ਸਥੂਲ ਰੂਪ ਵਿੱਚ ਲੈ ਰਹੇ ਹਾਂ, ਗੁਰੂ ਨਾਨਕ ਦੇ ਗੁਰੂ 'ਤੇ ਬਖਸ਼ੇ ਹੋਏ ਸ਼ਬਦ ਦੇ ਅੰਤਰੀ ਵੀ ਭਾਵਾਂ ਵਿੱਚ ਨਹੀਂ ਜਾ ਰਹੇ। ਉਹਨੂੰ ਕਿਵੇਂ ਆਖ ਦਿੱਤਾ ਮਲਕ ਭਾਗੋ ਤੇਰੇ ਮਾਲ ਪੂੜਿਆਂ ਵਿੱਚ ਗਰੀਬਾਂ ਦਾ ਖੂਨ ਹੈ? ਜਦੋਂ ਕਿਸੇ ਦੀ ਮਜਬੂਰੀ ਦਾ ਕੋਈ ਨਜਾਇਜ਼ ਫਾਇਦਾ ਉਠਾਉਂਦਾ ਹੈ ਉਹਨੂੰ ਲਹੂ ਪੀਣਾ ਆਖਦੇ ਨੇ। ਕੀ ਅੱਜ ਦੀ ਦੁਨੀਆਂ ਵਿੱਚ ਅਸੀਂ ਇੱਕ ਦੂਜੇ ਦਾ ਲਹੂ ਨਹੀਂ ਪੀ ਰਹੇ? ਹਰ ਪਤਨੀ ਦਾ ਆਮ ਕਰਕੇ ਘਰਾਂ ਵਿੱਚ ਪਤਨੀ ਦਾ ਖੂਨ ਲਹੂ ਪਤੀ ਪੀ ਰਿਹਾ, ਪਤੀ ਦਾ ਲਹੂ ਪਤਨੀ ਪੀ, ਹਰ ਵਕਤ ਪਰੇਸ਼ਾਨੀ ਇੱਕ ਦੂਜੇ ਤੋਂ ਹੋਈ ਤਾਂ ਮਸ ਲਹੂ ਪੀਣਾ ਹੋਇਆ? ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ। ਅੱਜ ਨਹੀਂ ਕਰਪਸ਼ਨ ਹੈ, ਮਿਨਿਸਟਰੀ ਦਾ ਕੋਈ ਮਿਨਿਸਟਰ ਬਚਿਆ ਹੋਵੇਗਾ ਜਿਹੜਾ ਕਰਪਟ ਨਹੀਂ, ਲਹੂ ਪੀ ਰਿਹਾ। ਕਿਸੇ ਦੀ ਮਜਬੂਰੀ ਦਾ, ਕਿਸੇ ਦਾ ਹੱਕ ਦਾ ਨਜਾਇਜ਼ ਫਾਇਦਾ ਉਠਾਉਣਾ ਇਹ ਲਹੂ ਪੀਣਾ ਹੈ। ਗੁਰੂ ਆਖ ਰਹੇ ਨੇ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਅਸੀਂ ਤਾਂ ਸਿਰ 'ਤੇ ਬਿਠਾ ਛੱਡੇ ਨੇ, ਆਪਣੇ ਚੌਧਰੀ ਬਣਾ ਕੇ, ਆਪਣੇ ਮਿਨਿਸਟਰ ਬਣਾ ਕੇ, ਆਪਣੀਆਂ ਸਰਕਾਰਾਂ ਬਣਾ ਕੇ। ਰੱਤ ਪੀਣੇ ਰਾਜੇ ਜਿਹੜੇ ਕਰਪਸ਼ਨ ਦੇ ਰਾਹੀਂ ਗਰੀਬਾਂ ਦਾ ਖੂਨ ਇਕੱਠਾ ਕਰਕੇ ਚੂਸ ਰਹਿਣ, ਇਹ ਮਲਕ ਭਾਗੋ ਤੋਂ ਘੱਟ ਨੇ? ਕਿਉਂ ਨਹੀਂ ਅਸੀਂ ਸਮਝ ਰਹੇ ਗੁਰਬਾਣੀ ਦਾ ਕਨਸੈਪਟ ਕੀ ਹੈ? ਗੁਰੂ ਕਹਿੰਦੇ ਨੇ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ। ਅੱਜ ਹਰ ਪਰਿਵਾਰ ਵਿੱਚ ਭਰਾ ਪਰਿਵਾਰ ਦਾ ਭਰਾ ਦਾ ਖੂਨ ਪੀ ਰਿਹਾ ਹੈ। ਅੱਜ ਸੰਤਾਨ ਮਾਂ ਬਾਪ ਦਾ ਲਹੂ ਪੀ ਰਹੀ ਹੈ, ਜਿਸਨੇ ਉਹਨੂੰ ਪਾਲਿਆ ਸੰਭਾਲਿਆ, ਜਦੋਂ ਉਹਨੂੰ ਨਹੀਂ ਸੰਭਾਲਦੀ ਉਹ ਘਰ ਬੈਠਾ ਦੁਖੀ ਹੁੰਦਾ, ਉਹਨੂੰ ਰੱਜ ਰੋਟੀ ਨਹੀਂ ਮਿਲਦੀ, ਉਹਦੇ ਕੋਲ ਬੈਠਣ ਲਈ ਕੋਈ ਤਿਆਰ ਨਹੀਂ ਹੁੰਦਾ, ਉਹਨੂੰ ਦੁਰਕਾਰਿਆ ਜਾਂਦਾ, ਉਹਦਾ ਲਹੂ ਖੋਲਦਾ ਨਹੀਂ। ਇਹ ਹੈ ਲਹੂ ਪੀਣਾ। ਪਰਾਇਆ ਹੱਕ ਖਾਣਾ, ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ, ਗੁਰੂ ਕਹਿੰਦਾ ਭਲਿਆ, ਇਹ ਅਸਲ ਖੂਨ ਹੈ ਅਤੇ ਇਹਨੂੰ ਸਮਝ ਲਏ ਇੰਨਾ ਜ਼ਹਿਰੀਲਾ ਖੂਨ ਹੈ, ਇੰਨਾ ਮਨ੍ਹਾ ਕੀਤਾ ਹੋਇਆ ਖੂਨ ਹੈ, ਜਿਵੇਂ ਮੁਸਲਮਾਨ ਨੇ ਸੂਰ ਮਨ੍ਹਾ ਕਰ ਦਿੱਤਾ ਹੈ, ਜਿਵੇਂ ਹਿੰਦੂ ਨੇ ਗਊ ਮਨ੍ਹਾ ਕਰ ਦਿੱਤੀ ਹੈ। ਕਿ ਹਿੰਦੂ ਜਾਂ ਮੁਸਲਮਾਨ ਦੇ ਅੰਦਰ ਜੇ ਗਊ ਜਾਂ ਸੂਰ ਤੋਂ ਬਿਨਾਂ ਬਾਕੀ ਜਿੰਨੇ ਜਾਨਵਰ ਨੇ ਉਹ ਮੁਰਦਾਰ ਨੇ? ਉੱਥੇ ਨਾ ਉਹਨਾਂ ਦਾ ਨਹੀਂ ਲਿਆ, ਕੇਵਲ ਸੂਰ ਅਤੇ ਗਊ ਦਾ ਕਿਉਂ? ਇਹਦਾ ਮਤਲਬ ਬਾਕੀ ਚੀਜ਼ਾਂ ਜਿਹੜੀਆਂ ਨੇ, ਬਾਕੀ ਜਾਨਵਰ ਜਿਹੜੇ ਨੇ ਉਹ ਮੁਰਦਾਰ ਨੇ? ਕੇਵਲ ਸੂਰ ਦਾ ਅਤੇ ਗਊ ਦਾ ਜਿਹੜੀ ਚੀਜ਼ ਮਨ੍ਹਾ ਹੈ ਉਹਨਾਂ ਦੋਵਾਂ ਧਰਮਾਂ ਵਿੱਚ। ਇਸੇ ਲਈ ਉਹਨਾਂ ਦੀ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗਿਆ ਭਲਿਆ ਕਿਸੇ ਦਾ ਹੱਕ ਮਾਰ ਕੇ ਨਾ ਖਾ। ਬਾਰ ਬਾਰ ਸਮਝਾਇਆ, ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ, ਮੁਰਦਾਰ, ਗੁਰੂ ਨਾਨਕ ਦੇ ਸ਼ਬਦ ਨੇ ਸਾਰੇ। ਕਹਿਣ ਲੱਗੇ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ, ਜੇ ਆਹ ਮੁਰਦਾਰ ਨਾ ਖਾਏ। ਬਲਕਿ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੇ ਕਿਸੇ ਥਾਂ 'ਤੇ ਕੱਪੜੇ ਦੇ ਹਿੱਸੇ 'ਤੇ ਰੱਤ ਦਾ ਦਾਗ ਲੱਗ ਜਾਏ ਤਾਂ ਤੂੰ ਸਮਝਣਾ ਇਹ ਚੰਗਾ ਨਹੀਂ ਲੱਗਦਾ, ਧੋਦਿਆਂ ਜਾਂ ਖਤਮ ਹੋ ਜਾਏ ਤਾਂ ਫਿਰ ਠੀਕ ਨਹੀਂ ਲੱਗਦਾ। ਅਤੇ ਕਹਿਣ ਲੱਗੇ ਜੋ ਰੱਤ ਪੀਵੇ, ਆ ਸਮਝੋ ਮਨਸਾ, ਇਹਦਾ ਮਤਲਬ ਜਿੱਥੇ ਜਿੱਥੇ ਵੀ ਆਇਆ ਦੇਖ ਲਓ, ਇਹ ਕਿਸ ਥਾਂ 'ਤੇ ਹੋਵੇ ਤਾਂ ਦੱਸੋ, ਮਨਸ ਖਾਣੇ ਕਰੇ ਨਿਵਾਜ, ਬਾਸਣ ਮਾਂਜ ਚੜ੍ਹਾਵੇ ਉੱਪਰ। ਕਹਿਣ ਲੱਗੇ ਮੈਂ ਐਸੇ ਸਾਧ ਸੰਤ ਵੀ ਦੇਖੇ ਨੇ ਜਿਹੜੇ ਮਾਨਸਾਂ ਦਾ ਖੂਨ ਪੀਂਦੇ ਨੇ। ਬਾਸਣ ਮਾਂਜ ਚੜ੍ਹਾਵੇ ਉੱਪਰ, ਕਾਠੀ ਧੋਹੇ ਜਰਾਵੇਂ। ਆਖੇ ਐਸੇ ਸਾਧ ਆਪਣੇ ਆਪ ਨੂੰ ਬੜਾ ਪਵਿੱਤਰ ਅਤੇ ਉੱਚਾ ਸਮਝਣ ਵਾਲੇ, ਉਹ ਕਰਦੇ ਕੀ ਨੇ, ਬਰਤਨ ਚੰਗੀ ਤਰ੍ਹਾਂ ਮਾਂਜਣੇ ਨੇ, ਕਿਤੇ ਜੂਠਾ ਬਰਤਨ ਨਾ ਰਹਿ ਜਾਏ। ਅਤੇ ਚੁੱਲ੍ਹਾ ਧਰਤੀ ਵਿੱਚ ਖੱਟਣਾ, ਉਹਦੇ ਵਿੱਚ ਜਿਹੜੀ ਅੱਗ ਬਾਲਣੀ ਉਹ ਕਾਠੀ ਧੋਹੇ ਜਰਾਵੇਂ। ਲੱਕੜਾਂ ਨੂੰ ਵੀ ਧੋ ਲਓ, ਲੱਕੜਾਂ ਸੁੱਚੀਆਂ ਹੋ ਜਾਣ ਤਾਂ ਜਲਾਈਆਂ ਜਾਣ, ਅਤੇ ਮੇਰੇ ਲਈ ਭੋਜਨ ਚੰਗਾ ਸੁੱਚਾ ਬਣੇ। ਕਹਿਣ ਲੱਗੇ ਬਾਸਣ ਧੋਏ ਜਰਾਵੇਂ ਉੱਪਰ, ਬਾਸਣ ਮਾਨ ਚੜ੍ਹਾਵੇਂ ਉੱਪਰ, ਕਾਠੀ ਧੋਏ ਜਰਾਵੇਂ। ਅਗਲੇ ਪਾਸੇ ਲਫ਼ਜ਼ ਸੁਣਿਓ, ਕਹਿਣ ਲੱਗੇ ਸਾਰੇ ਮਾਨਸ ਖਾਵੇਂ। ਪੂਰਾ ਪੂਰਾ ਬੰਦਾ ਹੀ ਹਜ਼ਮ ਕਰ ਜਾਣਾ, ਅੱਜ ਦੇ ਜੇ ਸਾਧੂ ਤਾਂ ਪੂਰੇ ਪੂਰੇ ਪਰਿਵਾਰ ਹਜ਼ਮ ਕਰ ਗਏ ਨੇ, ਅਨੇਕਾਂ ਪਰਿਵਾਰ ਬਰਬਾਦ ਹੋ ਗਏ ਨੇ ਉਹਨਾਂ ਕਾਠੀ ਧੋ ਜਰਾਵੇ ਵਾਲੇ, ਕੇਵਲ ਉੱਤੋਂ ਸੁੱਚਮ ਸਮਝਣ ਵਾਲੇ ਲੋਕਾਂ ਦੇ। ਗੁਰੂ ਬਾਰ ਬਾਰ ਇੱਕ ਗੱਲ ਸਮਝਾ ਰਹੇ ਨੇ, ਭਲਿਆ ਕਿਸੇ ਦਾ ਦਿਲ ਨਾ ਦੁਖਾ। ਇੱਕ ਖਿਆਲ ਕਰੀ, ਕਿਸੇ ਨਾਲ ਅਨਿਆਏ ਨਾ ਕਰ, ਕਿਸੇ ਦਾ ਹੱਕ ਨਾ ਖਾ। ਪਰ ਜੇ ਤੂੰ ਆਖੇ ਨਾ ਸਰੀਰ ਕਰਕੇ ਤੂੰ ਮਾਸ ਛੱਡ ਕੇ ਧਰਮੀ ਹੋ ਗਿਆ ਤਾਂ ਖਿਆਲ ਕਰ ਤੂੰ ਛੱਡ ਹੀ ਨਹੀਂ ਸਕਦਾ, ਇਹ ਹੱਕ ਪਰਾਏ ਵਿੱਚ ਵੀ ਆ ਜਾਂਦਾ। ਬਾਬਾ ਕਬੀਰ ਜੀ ਦੇ ਇੱਕ ਲਫ਼ਜ਼ ਆਇਆ ਸੀ, ਮੈਂ ਤੁਹਾਨੂੰ ਕੀਤੀ ਸੀ ਕਿ ਉਹਨੇ ਆਪਣੇ ਖਿਆਲ ਨਾਲ ਵੈਸ਼ਨਵ ਸਾਧ ਹੁੰਦਿਆਂ ਹੋਇਆਂ ਗੱਲ ਕਹੀਏ, ਉਹਦੇ ਵਿੱਚ ਤਾਂ ਫਿਰ ਅਸੀਂ ਫਸ ਜਾਂਦੇ ਹਾਂ ਸਾਰੇ। ਉਹ ਕਹਿੰਦਾ ਗਊ ਬਾਛ ਕੋ ਸੰਚੈ ਖੀਰ, ਅੱਗੇ ਤੁਕ ਆਈ ਸੀ ਗਊ ਜਿਹੜੀ ਹੈ ਉਹ ਸਾਡੇ ਤੁਹਾਡੇ ਲਈ ਦੁੱਧ ਥੋੜ੍ਹਾ ਦਿੰਦੀ ਹੈ, ਗਊ ਸਾਡੇ ਤੁਹਾਡੇ ਲਈ ਦੁੱਧ ਨਹੀਂ ਦਿੰਦੀ, ਦੁੱਧ ਤਾਂ ਦਿੰਦੀ ਆਪਣੇ ਬੱਚਿਆਂ ਲਈ। ਤੇ ਰੱਬ ਨੇ ਦੁੱਧ ਉਹਨੂੰ ਦਿੱਤਾ ਵੀ ਉਦੋਂ ਜਦੋਂ ਵੱਛਾ ਪੈਦਾ ਹੋਇਆ। ਵੱਛੇ ਦੇ ਜਨਮ ਤੋਂ ਪਹਿਲਾਂ ਤਾਂ ਗਊ ਕੋਲ ਦੁੱਧ ਹੈ ਹੀ ਨਹੀਂ ਸੀ। ਪਰ ਕਹਿਣ ਲੱਗੇ ਤੂੰ ਕਿੱਡਾ ਅਨਿਆਇ ਕਰ ਰਹੇ, ਵੈਸ਼ਨਵ ਸਾਧੂ ਹੈ ਨਾ, ਇੱਥੋਂ ਤੱਕ ਪਹੁੰਚਿਆ। ਮੈਂ ਤੁਹਾਡੇ ਸਾਹਮਣੇ ਕੁਛ ਆਉਣ ਵਾਲੇ ਸਮੇਂ ਅੰਦਰ ਐਸੀਆਂ ਚੀਜ਼ਾਂ ਰੱਖਣਾ ਚਾਹੁੰਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ, ਔਰ ਹੈ ਵੀ ਗੁਰੂ ਨਾਨਕ ਦੀ ਰਚਨਾ ਤੋਂ। ਉਹਦੇ ਵਿੱਚ ਉਹਨਾਂ ਜੈਨੀਆਂ ਬਾਰੇ ਬੜੀ ਸਪੱਸ਼ਟ ਗੱਲ ਆਖੀ। ਕਹਿਣ ਲੱਗੇ ਪੈਰੋਂ ਨੰਗੇ ਇਸ ਲਈ ਫਿਰਦੇ ਨੇ ਤਾਂ ਕਿ ਪੈਰ ਦੇ ਥੱਲੇ ਆ ਕੇ ਵੀ ਕਿਤੇ ਕੋਈ ਜਾਨਵਰ ਕੋਈ ਜੀਵ ਮਰ ਨਾ ਜਾਏ। ਜੁੱਤੀ ਪਾਏ ਹੋਏ ਗਏ ਅਤੇ ਜੁੱਤੀ ਹਾਰਡ ਹੁੰਦੀ ਹੈ, ਉਹਦੇ ਪੈਰ ਥੱਲੇ ਆ ਕੇ ਕੋਈ ਜੀਵ ਮਰ ਸਕਦਾ, ਕਿਤੇ ਜੀਵ ਹੱਤਿਆ ਦਾ ਦੋਸ਼ੀ ਨਾ ਹੋ ਜਾਵਾਂ, ਇਸ ਲਈ ਉਹ ਪੈਰੋਂ ਨੰਗੇ ਫਿਰਦੇ ਨੇ। ਗੁਰੂ ਸਾਹਿਬ ਨੇ ਬੜੇ ਚੰਗੀ ਤਰ੍ਹਾਂ ਉਸ ਸਾਰੀ ਗੱਲ ਨੂੰ ਫਰੋਲ ਕੇ ਸਪੱਸ਼ਟ ਕਰਕੇ ਇਹ ਭਰਮ ਦੂਰ ਕੀਤਾ। ਅਤੇ ਇੱਥੇ ਵੀ ਆਖਿਆ ਬਾਬਾ ਕਬੀਰ ਨੇ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਗਊ ਬਾਛ ਕੋ ਸੰਚੈ ਖੀਰ, ਗਲਾ ਬਾਂਧ ਦੋ ਲੇਹੇ ਅਹੀਰ। ਜਿਹੜਾ ਦੁੱਧ ਚੋਣ ਵਾਲਾ ਅਹੀਰ ਹੈ ਨਾ, ਗਵਾਲਾ, ਉਹ ਪਹਿਲਾਂ ਇਸੇ ਲਈ ਵੱਛਾ ਛੱਡਦਾ, ਧੋਖਾ ਕਰਦਾ ਗਊ ਨਾਲ ਕਿ ਗਊ ਦੁੱਧ ਉਤਾਰ ਆਵੇ ਵੀ ਮੇਰਾ ਵੱਛਾ ਪੀਣਾ ਹੈ। ਇਸੇ ਲਈ ਵੱਛਾ ਪਹਿਲਾਂ ਛੱਡਦਾ, ਆਪਾਂ ਵੀ ਤਾਂ ਪਹਿਲਾਂ ਵੱਛਾ ਛੱਡਣੇ। ਅਤੇ ਜਿਸ ਵੇਲੇ ਦੁੱਧ ਆ ਜਾਂਦਾ ਗਊ ਦੇ ਸਥਾਨ ਵਿੱਚ, ਉਸ ਵੇਲੇ ਅਸੀਂ ਵੱਛੇ ਨੂੰ ਬੰਨ ਦਿੰਦੇ ਹਾਂ, ਦੁੱਧ ਆਪ ਚੋ ਲੈਣੇ, ਧੋਖਾ ਹੈ ਗਊ ਨਾਲ, ਬਾਬਾ ਕਬੀਰ ਨੇ ਆਖਿਆ। ਕਹਿਣ ਲੱਗੇ ਗਊ ਬਾਛ ਕੋ ਸੰਚੈ ਖੀਰ, ਗਲਾ ਬਾਂਧ ਦੋਏ ਲੇਹੇ ਅਹੀਰ। ਕਹਿਣ ਲੱਗੇ ਇਹ ਹੈ ਸੰਸਾਰਿਕ ਤੌਰ 'ਤੇ ਭੋਜਨ ਜਿਹੜਾ ਗੁਰੂ ਨਾਨਕ ਨੇ ਅਤੇ ਕਬੀਰ ਨੇ ਸੋਚਿਆ, ਲੇਕਿਨ ਆਤਮਾ ਨਾਲ ਜਿਹੜਾ ਧਰਮ ਦਾ ਸੰਬੰਧ ਹੈ, ਉਹਦੇ ਇਸ ਸਰੀਰ ਦੇ ਖੁਰਾਕ ਨਾਲ ਸੰਬੰਧ ਨਹੀਂ। ਜਿਸ ਕਿਸਮ ਦੇ ਢੰਗ ਨਾਲ ਵੀ ਤੈਨੂੰ ਸਰੀਰਕ ਖੁਰਾਕ ਮਿਲਣੀ, ਜਿੰਨੀ ਬਲਵਾਨ ਖੁਰਾਕ ਹੈ ਉਹ ਤੂੰ ਭਰਮਾਂ ਤੋਂ ਰਹਿਤ ਹੋਏਗਾ ਤਦ ਹੀ ਪ੍ਰਾਪਤ ਕਰ ਸਕੇਗਾ, ਨਹੀਂ ਤਾਂ ਹਰ ਥਾਂ 'ਤੇ ਦੁੱਧ ਪੀਣ ਲੱਗਿਆਂ ਵੀ ਭਰਮ ਬਾਬਾ ਕਬੀਰ ਆਖਣ ਕੇ ਪੈ ਜਾਏਗਾ, ਮੀਟ ਖਾਣ ਲੱਗਿਆਂ ਵੀ ਭਰਮ ਪੈ ਜਾਏਗਾ, ਅੰਨ ਖਾਣ ਲੱਗਿਆਂ ਵੀ ਭਰਮ ਪੈ ਜਾਏਗਾ। ਜਦੋਂ ਗੁਰੂ ਆਖੇਗਾ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਾਣੀ ਪੀਣ ਲੱਗਿਆਂ ਵੀ ਭਰਮ ਪੈ ਜਾਏਗਾ, ਕਿਉਂਕਿ ਗੁਰੂ ਆਖੇਗਾ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਇਸ ਲਈ ਕਹਿਣ ਲੱਗੇ ਸਰੀਰਕ ਇਸ ਅਨਾਜ ਸਰੀਰਕ ਖੁਰਾਕ ਲਈ ਭਰਮ ਨਾ ਕਰ, ਆਤਮਾ ਨੂੰ ਚਿਰੰਜੀਵ ਕਰ ਗੁਣਾਂ ਨਾਲ। ਸਰੀਰਕ ਖੁਰਾਕ ਕਿਸੇ ਨਾ ਕਿਸੇ ਰੂਪ ਵਿੱਚ ਤੈਨੂੰ ਤਾਂ ਹੀ ਬਲਵਾਨ ਕਰ ਸਕੇਗੀ ਜੇ ਤੂੰ ਭਰਮਾਂ ਤੋਂ ਅਰਹਿਤ ਹੋ ਕੇ ਸਰੀਰਕ ਖੁਰਾਕ ਨੂੰ ਵੱਖ ਰੂਪ ਵਿੱਚ ਦੇਖੇਗਾ, ਉਹਨੂੰ ਧਰਮ ਨਾਲ ਜੋੜ ਕੇ ਵੇਖੇਗਾ, ਅਤੇ ਹਰ ਰੋਜ਼ ਤੇਰੇ ਨਾਲ ਦੁਬਧਾ ਖੜੀਆਂ ਹੋਣਗੀਆਂ। ਇਹੋ ਗੱਲ ਗੁਰੂ ਨੇ ਬਾਣੀ ਵਿੱਚ ਆਖੀ। ਕਹਿਣ ਲੱਗੇ ਭਲਿਆ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਉਹ ਹੈ ਮੁਰਦਾਰ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਕਹਿਣ ਲੱਗੇ ਜੇ ਇਹ ਗੱਲ ਸੱਚ ਦੀ ਨਾ ਸਮਝ ਸਕੇ ਤਾਂ ਨਿਰੀਆਂ ਗੱਲਾਂ ਕਰਨ ਨਾਲ ਜੇ ਤੂੰ ਆਖੇ ਧਰਮ ਦੀਆਂ ਗੱਲਾਂ ਕਰਨ ਨਾਲ ਮੈਨੂੰ ਭਿਸ਼ਤ ਮਿਲ ਜਾਏ ਤਾਂ ਬਿਲਕੁਲ ਨਹੀਂ, ਗੱਲ ਨਹੀਂ ਭਿਸ਼ਤ ਨਾ ਜਾਈ ਹੈ, ਛੋਟੇ ਸੱਚ ਕਮਾਏ। ਸੱਚ ਉਹ ਜਿਹੜਾ ਬਦਲਿਆ ਨਾ ਜਾ ਸਕੇ, ਸੱਚ ਉਹ ਜਿਹੜਾ ਝੁਠਲਾਇਆ ਨਾ ਜਾ ਸਕੇ, ਜਿਹਦੇ ਸਾਹਮਣੇ ਤੇਰੇ ਕੋਲ ਕੋਈ ਜਵਾਬ ਨਾ ਹੋਵੇ, ਸਿਰ ਝੁਕਾਉਣਾ ਹੀ ਪਵੇ। ਸੰਤਨ ਕੀ ਸੁਣੋ, ਸੱਚ ਹੀ ਸੱਚ, ਗੁਰੂ ਸੱਚ ਬੋਲਦਾ, ਗੁਰੂ ਝੂਠ ਨਹੀਂ ਬੋਲਦਾ। ਇਸ ਲਈ ਉਹਦੇ ਭਰਮ ਜਾਲ ਵਿੱਚੋਂ ਕੱਢਿਆ ਹੋਇਆ ਜੇ ਅਸੀਂ ਆਪਣੇ ਆਪ ਨੂੰ ਬਿਲਕੁਲ ਨਿਰੋਲ ਸਿੱਖੀ ਦੇ ਉਸ ਅਸਥਾਨ 'ਤੇ ਨਹੀਂ ਲਿਆ ਕੇ ਖੜਾ ਕਰਾਂਗੇ ਤਾਂ ਆਏ ਦਿਨ ਸਾਡੇ ਵਿੱਚ ਨਵੇਂ ਤੋਂ ਨਵੇਂ ਭਰਮ ਪੈਂਦੇ ਜਾਣਗੇ, ਭਾਵੇਂ ਉਹਨਾਂ ਭਰਮਾਂ ਵਿੱਚ ਸੋਨੇ ਦੇ ਗਹਿਣੇ ਪਹਿਨਣ ਦਾ ਮਸਲਾ ਹੋਵੇ। ਮੈਂ ਹੈਰਾਨ ਹੁੰਦਾ ਵੀ ਅਸੀਂ ਦਰਬਾਰ ਸਾਹਿਬ ਨੂੰ ਤਾਂ ਗੋਲਡਨ ਟੈਂਪਲ ਆ ਕੇ ਬੜਾ ਖੁਸ਼ ਹੁੰਦੇ ਹਾਂ, ਸਾਲ ਵਿੱਚ ਦੋ ਤਿੰਨ ਵਾਰ ਜਦੋਂ ਵੱਡੇ ਪੁਰਬ ਹੁੰਦੇ ਨੇ ਉੱਥੇ ਗੁਰੂ ਘਰ ਅੰਦਰ ਜਿੰਨੇ ਕੀਮਤੀ ਤੋਂ ਕੀਮਤੀ ਗਹਿਣੇ ਨੇ ਲੋਕਾਂ ਨੇ ਲਿਜਾ ਕੇ ਭੇਟ ਕੀਤੇ ਹੋਏ, ਉੱਥੇ ਅੱਗੇ ਸਜਾਏ ਜਾਂਦੇ ਨੇ, ਗੁਰੂ ਕੀ ਸ਼ੋਭਾ ਸਮਝਦੇ ਆ ਦਰਬਾਰ ਦੀ। ਗੁਰੂ ਤਾਂ ਰਹਿੰਦਾ ਹੋਵੇ ਸੋਨੇ ਦੇ ਮੰਦਰਾਂ ਵਿੱਚ, ਅਤੇ ਸਿੱਖ ਨੂੰ ਆਖੇ ਤੂੰ ਇੱਕ ਤੋਲਾ ਸੋਨਾ ਨਾ ਪਾ ਲਈ, ਤੇਰੀ ਸਿੱਖੀ ਨੂੰ ਖਤਰਾ ਹੈ। ਉਹਦੇ ਵਿੱਚ ਜਿਹੜੇ ਕਾਰਨ ਸਨ ਮੈਂ ਪਿਛਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਨੱਖ ਕੰਨਵੇਂ ਨੰਦਾ ਮਸਲਾ ਕਿਉਂ ਆਇਆ। ਲੇਕਿਨ ਇੱਕ ਖਿਆਲ ਕਰਿਓ, ਇਹ ਸਾਰੇ ਭਰਮ ਸਾਡੀ ਜ਼ਿੰਦਗੀ ਵਿੱਚ ਪੈਦਾ ਕੀਤੇ ਜਾ ਰਹੇ ਨੇ, ਕਿਉਂ ਕੀਤੇ ਜਾ ਰਹੇ ਨੇ, ਇਹ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਨਾ ਤਾਂ ਕਿ ਅਸੀਂ ਭਰਮਾਂ ਤੋਂ ਨਿਕਲ ਸਕੀਏ। ਗੁਰੂ ਨੇ ਇਸ ਲਈ ਆਖਿਆ, ਕਹਿਣ ਲੱਗੇ ਜਦੋਂ ਤੂੰ ਕੂੜ ਦੀਆਂ ਗੱਲਾਂ ਦੇ ਭਰਮਾਂ ਵਿੱਚ, ਕੂੜ ਹੈ ਕਿ ਭਰਮ, ਸਤਿਗੁਰੂ ਨੇ ਆਖਿਆ ਜੈਸਾ ਮਾਨੀਏ ਹੋਏ ਨਾ ਤੈਸਾ, ਭਰਮ ਕੈਸਾ ਕੂੜ। ਅਤੇ ਗੁਰੂ ਕਹਿਣ ਲੱਗੇ ਕੂੜ ਦੀਆਂ ਗੱਲਾਂ ਚੰਗੀਆਂ ਚੰਗੀਆਂ ਕਰਕੇ ਵੀ ਜੇ ਤੂੰ ਆਖੇ ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਜੇ ਕੋਈ ਹਰਾਮ ਵਿੱਚ ਭਾਵ ਪਰਾਏ ਹੱਕ ਵਿੱਚ ਕੋਈ ਚੰਗੇ ਬਚਨਾਂ ਦਾ ਚੰਗੀਆਂ ਗੱਲਾਂ ਦਾ ਵੀ ਇਹ ਤਾਂ ਮੇਰਾ ਹੱਕ ਹੀ ਸੀ ਜੀ। ਹੁਣ ਤੱਕ ਉਸ ਦਿਨ ਵੀ ਤੁਕਾਈ ਸੀ ਇੱਕ ਬਾਬਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਿ ਮੁਸਲਮਾਨ ਜਿਹੜਾ ਉਹਨੇ ਸੂਰ ਦੇ ਬਰਾਬਰ ਵਿਆਜ ਵੀ ਰੱਖ ਲਏ। ਉਸ ਦਿਨ ਤੁਕਾਈ ਸੀ। ਹੁਣ ਮੁਸਲਮਾਨ ਇਸਲਾਮ ਵਿੱਚ ਵਿਆਜ ਖਾਣਾ ਵੀ ਸੂਰ ਖਾਣ ਦੇ ਬਰਾਬਰ ਹੈ। ਕਿਉਂ? ਕਿਉਂਕਿ ਜਿਹੜਾ ਵਿਆਜ ਖਾਂਦਾ ਫਿਰ ਕੋਸ਼ਿਸ਼ ਕਰਦਾ ਕਿਸੇ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾ, ਉਹ ਮਜਬੂਰ ਹੈ ਵੱਧ ਤੋਂ ਵੱਧ ਵਿਆਜ ਜਿੰਨੀ ਮੰਗਾਂ ਦੇਵੇਗਾ ਉਹਨੂੰ ਸੂਰ ਦੇ ਬਰਾਬਰ ਰੱਖ ਦਿੱਤਾ ਤਾਂ ਕਿ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕੇ। ਸਾਡੇ ਸਾਹਮਣੇ ਵੀ ਐਸੀਆਂ ਅਨੇਕਾਂ ਚੀਜ਼ਾਂ ਆਉਂਦੀਆਂ ਅਤੇ ਸਤਿਗੁਰੂ ਨੇ ਇਹੋ ਗੱਲ ਬਾਰ ਬਾਰ ਬਾਣੀ ਵਿੱਚ ਸਮਝਾਈ। ਕਹਿਣ ਲੱਗੇ ਨਾਨਕ ਗੱਲੀ ਕੂੜੀਆਂ, ਜੇ ਕੋਈ ਹਰਾਮ ਵਿੱਚ ਮਸਾਲੇ ਪਾ ਦੇਵੇ ਤਾਂ ਉਹਨੇ ਹਲਾਲ ਥੋੜ੍ਹਾ ਬਣ ਜਾਣਾ ਹੈ। ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਜਿਹੜਾ ਝੂਠ ਹੈ ਝੂਠ ਹੀ ਹੈ, ਜਿਹੜਾ ਭਰਮ ਹੈ ਉਹ ਭਰਮ ਹੀ ਹੈ, ਉਹਨੇ ਧਰਮ ਨਹੀਂ ਬਣ ਜਾਣਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ। ਕਹਿਣ ਲੱਗੇ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ, ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾ, ਕੂੜੋ ਪੱਲੇ ਪਾ, ਕੂੜੋ ਪੱਲੇ ਪਾ। ਤੋ ਆਪਾਂ ਇਸ ਵਿਸ਼ੇ ਦੇ ਵੱਖ ਵੱਖ ਪਹਿਲੂਆਂ 'ਤੇ ਹਰ ਵੀਕ ਵਿਚਾਰ ਕਰਨੀ ਹੈ ਕੁਛ ਤੱਕ, ਕੁਛ ਸਮੇਂ ਤੱਕ। ਮੈਂ ਚਾਹੁੰਦਾ ਵੀ ਜਾਂ ਤਾਂ ਇਸ ਛੇੜਦਾ ਹੀ ਨਾ, ਜੇ ਛੇੜਿਆ ਤਾਂ ਫਿਰ ਅਧਵਾਟੇ ਨਾ ਰਹੇ। ਅਸੀਂ ਇਹਨੂੰ ਹਰ ਪਹਿਲੂ ਤੋਂ ਚੰਗੀ ਤਰ੍ਹਾਂ ਵਿਚਾਰੀਏ, ਕਿਉਂ ਹੋਇਆ, ਕਿਵੇਂ ਹੋਇਆ, ਸਾਡੇ ਵਿੱਚ ਭਰਮ ਨਾ ਰਹਿਣ। ਔਰ ਇਹ ਵੀ ਮੈਂ ਫਿਰ ਵਾਰ ਵਾਰ ਦੁਹਰਾ ਦਿਆਂ, ਮੇਰਾ ਇਹ ਸਬਜੈਕਟ ਛੇੜਨ ਦਾ ਮਤਲਬ ਇਹ ਨਹੀਂ ਕਿ ਹਰ ਸਿੱਖ ਮਾਸ ਖਾਣ ਲੱਗ ਪਵੇ ਜਾਂ ਮੀਟ ਖਾਣ ਲੱਗ ਪਵੇ, ਨਹੀਂ। ਉਹਦੇ ਮਨ ਵਿੱਚੋਂ ਇੱਕ ਭਰਮ ਦੂਰ ਹੋਵੇ, ਦੂਜੇ ਨੂੰ ਮਾੜਾ ਨਾ ਆਖੇ, ਆਪਣੇ ਆਪ ਨੂੰ ਵੱਡਾ ਧਰਮੀ ਨਾ ਆਖੇ, ਦੂਜੇ 'ਤੇ ਪਾਬੰਦੀਆਂ ਨਾ ਲਾਏ। ਇਹਦਾ ਇੱਕ ਵੱਖਰਾ ਵਿਸ਼ਾ ਹੈ। ਅੰਮ੍ਰਿਤ ਇੱਕ ਆਤਮਾ ਦੀ ਖੁਰਾਕ ਹੈ। ਆਤਮਾ ਨੂੰ ਚਿਰਨਜੀਵ ਕਰਨਾ, ਸਰੀਰ ਨੂੰ ਬਲਵਾਨ ਕਰਨਾ, ਦੋਵਾਂ ਚੀਜ਼ਾਂ ਦਾ ਗੁਰੂ ਨਾਲ ਕੰਸੈਪਟ। ਗੁਰੂ ਨੇ ਬਾਣੀ ਅੰਦਰ ਹਰ ਇਸੇ ਲਈ ਕਹਿ ਦਿੱਤਾ, ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਕੋਈ ਵੀ ਚੀਜ਼ ਉੱਥੇ ਇੱਥੇ ਨਹੀਂ ਕਿ ਨਿਰੇ ਖਾਧੇ ਦਾ ਮਸਲਾ ਜੀ, ਜਿੱਤ ਪਹਿਦੇ ਤਨ ਪੀੜੀ ਹੈ, ਪਹਿਨਣ ਲਈ ਵੀ ਕਹਿ ਦਿੱਤਾ। ਅੱਗੇ ਜਾ ਕੇ ਇੱਥੋਂ ਤੱਕ ਜਿੱਤ ਚੜ੍ਹੇ ਤਨ ਪੀੜੀ ਹੈ, ਜਿਸ ਅਸਵਾਰੀ 'ਤੇ ਚੜ੍ਹਨ ਨਾਲ ਵੀ ਤੇਰੀ ਜੀਵਨ ਦਾ ਜ਼ਿੰਦਗੀ ਦਾ ਤਨ ਦਾ ਨੁਕਸਾਨ ਹੁੰਦਾ, ਪੀੜਾ ਪੈਦਾ ਹੁੰਦੀ, ਉਹ ਵੀ ਛੱਡ ਦੇ। ਅਤੇ ਕਿਹੜੀ ਕਿਹੜੀ ਚੀਜ਼ ਛੱਡੋਗੇ? ਘੋੜੇ ਪਾਖਰ ਸੋਇਨੇ ਸਾਕਤ ਬੂਝਣ ਤੇਰੀ ਵਾਟ, ਇੱਕ ਵੱਖਰਾ ਵਿਸ਼ਾ ਸੀ ਵੀ ਭਲਿਆ। ਅਸਲ ਵਿੱਚ ਘੋੜੇ ਰੱਥ ਪਾਖਰ ਇਹ ਜਿਹੜੇ ਸਾਰੇ ਨੇ, ਇਹ ਤਾਂ ਰੱਬ ਦੀ ਵਾਟ ਬੁੱਝਣਾ ਹੀ ਸਮਝੋ ਤੇਰਾ, ਤੇਰੀ ਸਵਾਰੀ ਹੈ ਵੀ ਰੱਬ ਦੇ ਰਾਹ ਕਿਹੜੇ ਨੇ। ਅਤੇ ਅਖੀਰ 'ਤੇ ਕਹਿਤਾ ਜਿੱਤ ਚੜ੍ਹੇ ਤਿੰਨ ਪੀੜੀਏ ਮਨ ਮੈਂ ਚਲੇ ਵਿਕਾਰ। ਇਹਦਾ ਮਤਲਬ ਫਿਰ ਸਾਡਾ ਹਵਾਈ ਜਹਾਜ਼ਾਂ 'ਤੇ ਚੜ੍ਹਨਾ, ਸਾਡਾ ਕਾਰਾਂ ਖਰੀਦਣਾ ਸਭ ਵਿਅਰਥ ਹੈ, ਹੋਣਾ ਹੀ ਨਹੀਂ ਚਾਹੀਦੀਆਂ। ਸਰੀਰ ਦਾ ਸੰਬੰਧ ਹੈ। ਮੈਂ ਇਸ ਲਈ ਪਿਛਲੇ ਦਿਨਾਂ ਚਰਜ ਕੀਤੀ ਸੀ, ਕਾਰ ਲੈਂਦੇ ਹਾਂ ਸਰੀਰ ਲਈ, ਉਹਦੇ 'ਤੇ ਸਰੀਰ ਚੜ੍ਹ ਕੇ ਜਾਂਦਾ, ਮਨ ਬਿਲਕੁਲ ਨਹੀਂ ਜਾਂਦਾ। ਮਨ ਨੂੰ ਤਾਂ ਲੋੜ ਹੀ ਨਹੀਂ ਕਾਰ ਦੀ, ਉਹ ਤਾਂ ਇੱਥੇ ਬੈਠਾ ਜਿੱਥੇ ਮਰਜ਼ੀ ਚਲਾ ਜਾਂਦਾ, ਜਿੱਥੇ ਮਰਜ਼ੀ ਚਲਾ ਜਾ, ਇੱਥੇ ਬੈਠੇ ਉਹਨੇ ਮਨ ਇੰਡੀਆ ਚਲਾ ਜਾਂਦਾ। ਮਨ ਨੂੰ ਤਾਂ ਨਾ ਹਵਾਈ ਜਹਾਜ਼ ਦੀ ਲੋੜ ਹੈ, ਨਾ ਉੱਥੇ ਫਲਾਈਟ ਬੁੱਕ ਕਰਾਉਣੀ ਪੈਂਦੀ, ਨਾ ਕੋਈ ਟਿਕਟ ਲੈਣੀ ਪੈਂਦੀ, ਚਲਾ ਜਾਂਦਾ। ਹਾਂ, ਤਨ ਨੂੰ ਲੋੜ ਹੈ। ਇਸ ਲਈ ਜੋ ਕੁਝ ਚੜ੍ਹੇ ਤਨ ਪੀੜੀਏ, ਉੱਥੇ ਵੀ ਤਨ ਦਾ ਸੰਬੰਧ ਹੈ। ਅਸੀਂ ਆਤਮਾ ਨੂੰ ਤਨ ਦੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਸ ਜੈਸੇ ਜਲ ਮੈਂ ਕਮਲ ਨਿਰਾਲਮ ਵਾਂਗੂ ਜਲ ਦੇ ਵਿੱਚ ਕਮਲ ਨਿਰਾਲਮ ਕਰਕੇ ਰੱਖਣਾ, ਤਾਂ ਕਿ ਇਸ ਕੰਸੈਪਟ ਨੂੰ ਗੁਰੂ ਦੇ ਨੂੰ ਸਮਝ ਸਕੀਏ। ਧਰਮ ਕੀ ਹੈ, ਕਰਮ ਕੀ ਹੈ, ਪਰਮ ਕੀ ਹੈ, ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।